ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ। ਕਲਮ ਜਲਾ ਸਣ ਮਸ ਬਾਣੀਆ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ, ਪਰਮ ਸਤਿਕਾਰ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਾਂ ਸਾਹਿਬ ਮਾਈ ਭਾਈ ਗੁਰਸਿੱਖ ਸੰਗਤਾਂ ਖੁਸ਼ ਕਿਸਮਤ ਹਾਂ ਜਿਨ੍ਹਾਂ ਨੂੰ ਇਸ ਭਿਆਨਕ ਕਲਯੁਗ ਦੇ ਸਮੇਂ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਤਿਗੁਰਾਂ ਦੇ ਦਰਬਾਰ ਅੰਦਰ, ਸਤਸੰਗਤ ਦੇ ਵਿੱਚ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਵੇਲੇ ਤੋਂ ਹੀ ਆਪਾਂ ਗੁਰੂ ਕੇ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ। ਪਵਿੱਤਰ ਬਾਣੀ ਦੇ ਨਿਤਨੇਮ ਸੰਗਤਾਂ ਨੇ ਸਰਵਣ ਕਰੇ ਹਨ। ਤੁਰਕੀ ਬਾਣੀ ਦਾ ਕੀਰਤਨ ਨਿਰਮੋਲ ਗਹੀਰਾ ਆਨੰਦ ਗੁਣੀ ਗਹੀਰਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਦੇ ਪਾਸੋਂ ਸਰਵਣ ਕੀਤਾ ਹੈ। ਹੁਣ ਆਪਾਂ ਇਸ ਪਵਿੱਤਰ ਬਾਣੀ ਦੀ ਕਥਾ, ਜਿਸ ਬਾਰੇ ਸਤਿਗੁਰਾਂ ਨੇ ਚਾਰਨ ਕੀਤਾ ਹੈ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸੈਲ। ਪਵਿੱਤਰ ਬਾਣੀ ਦੀ ਕਥਾ ਜੋ ਜੀਵ ਦੀਆਂ ਸਾਰੀਆਂ ਮੈਲਾਂ ਨੂੰ ਲਾਉਣ ਵਾਲੀ, ਪਵਿੱਤਰ ਕਰਨ ਵਾਲੀ ਹੈ। ਇਹ ਕਥਾ ਆਪਾਂ ਮੁੱਢ ਤੋਂ ਅਤੇ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਸੰਤ ਬਾਬਾ ਸੁੰਦਰ ਸਿੰਘ ਜੀ, ਜੋ ਮਹਾਨ ਤਪਸਵੀ, ਰਹਿਣੀ ਕਹਿਣੀ ਸਹਿਣੀ ਵੀ ਪਰਪੱਕ ਮਹਾਨ ਪੁਰਸ਼ ਹੋਏ, ਆਪਣੇ ਸਮੇਂ ਦੇ ਉਹਨਾਂ ਦੇ ਅਸਥਾਨ 'ਤੇ ਆਪਾਂ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਰੰਭ ਕੀਤੀ ਹੋਈ ਹੈ। ਜੋ ਸ੍ਰੀ ਰਾਗ ਦੀ ਵਾਰ ਵਿੱਚ ਇਹ ਵਿਚਾਰ ਚੱਲ ਰਹੀ ਹੈ, ਪਿੱਛੇ ਇਸ ਵਾਰ ਦੀਆਂ ਪੰਜ ਪੌੜੀਆਂ ਸਲੋਕਾਂ ਮਹੱਲਿਆਂ ਸਮੇਤ ਸੰਪੂਰਨ ਹੋਈਆਂ ਹਨ। ਅੱਜ ਅਗਲੀ ਪੌੜੀ ਦਾ ਪਾਠ ਲੋਕ ਮਹੱਲੇ ਸਹਿਤ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਦੀ ਵਿਚਾਰ ਆਪਾਂ ਪ੍ਰਾਰੰਭ ਕਰਨ ਲੱਗੇ ਹਾਂ। ਇਸ ਜੋ ਪਹਿਲੀ ਪੌੜੀ ਜਿਸ ਦੀ ਵਿਚਾਰ ਕੱਲ੍ਹ ਹੋ ਚੁੱਕੀ ਹੈ, ਉਸ ਵਿੱਚ ਵੀ ਇਸ ਪੌੜੀ ਦੇ ਨਾਲ ਮਿਲਦਾ ਜੁਲਦਾ ਸਿਧਾਂਤ ਸਤਿਗੁਰਾਂ ਨੇ ਸਾਨੂੰ ਕਲਯੁਗ ਜੀਵਾਂ ਨੂੰ ਬਖਸ਼ਿਆ ਸੀ। ਕੱਲ੍ਹ ਵਾਲੇ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਸੀ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਸਨ, ਕੋਈ ਵਿਦਵਾਨ ਗੁਰੂ ਘਰ ਦਾ ਸ਼ਰਧਾਲੂ ਆ ਗਿਆ, ਉਸਨੇ ਆਖਿਆ ਮੈਂ ਇਹ ਉਪਦੇਸ਼ ਆਪਣੇ ਕਾਗਜ਼ 'ਤੇ ਲਿਖ ਲਵਾਂ, ਭੁੱਲ ਨਾ ਜਾਣ ਕਿਤੇ। ਸਤਿਗੁਰ ਮਹਾਰਾਜ ਸਾਹਿਬ ਨੇ ਫਰਮਾਇਆ ਸੀ ਕਿ ਇਹ ਕਾਗਜ਼ ਕਲਮ ਸਿਆਹੀ ਸਭ ਕੁਝ ਨਾਸਵੰਤ ਹੈ। ਜੇ ਤੂੰ ਪੂਰਾ ਲਾਭ ਲੈਣਾ ਚਾਹੁੰਦਾ ਹੈ ਫਿਰ ਇਹਨਾਂ ਉਪਦੇਸ਼ਾਂ ਨੂੰ ਆਪਣੇ ਹਿਰਦੇ ਦੀ ਅੰਤਹਿਕਰਨ ਦੀ ਪੱਟੀ ਉੱਪਰ ਹੀ ਲਿਖ ਲੈ। ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਉਪਦੇਸ਼ ਬਖਸ਼ੇ ਸਨ। ਕਲੋ ਮਸਾਜਨੀ ਕਿਆ ਸਦਾਈ ਹੈ ਹਿਰਦੇ ਹੀ ਲਿਖ ਲਿਓ। ਸਦਾ ਸਾਹਿਬ ਕੈ ਰੰਗ ਰਹਾ ਕਬਹੁ ਨਾ ਤੂਟ ਸਨੇਹੋ। ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਚੋਟੀ ਸੱਚਾ ਪਾਏ। ਸਤਿਗੁਰੂ ਮਹਾਰਾਜ ਸਾਹਿਬ ਨੇ ਉਪਦੇਸ਼ ਬਖਸ਼ਿਆ। ਅੱਜ ਵਾਲਾ ਜਿਹੜਾ ਆਪਾਂ ਸਲੋਕ ਮਹੱਲਾ ਪ੍ਰਾਰੰਭ ਕਰਨ ਲੱਗੇ ਹਾਂ, ਇਹ ਸਲੋਕ ਮਹੱਲਾ ਵੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੀ ਉਸਾਨ ਕਾਸਰਾ ਸੰਪਰਦਾ ਦੇ ਵਿੱਚ ਦੱਸੀ ਜਾਂਦੀ ਹੈ। ਕਹਿੰਦੇ ਕੋਈ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਾ ਆਇਆ, ਉਸਨੇ ਕਿਤਾਬ ਲਿਖ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪੇਸ਼ ਕੀਤੀ, ਜਿਸ ਦੇ ਉੱਪਰ ਇਸਨੇ ਬੜੀ ਮਿਹਨਤ ਕੀਤੀ ਹੋਈ ਸੀ, ਬਹੁਤ ਮੱਥਾ ਮਾਰਿਆ ਸੀ ਇਸਨੇ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਦੇਖੀ ਕਿ ਇਸ ਵਿੱਚ ਲਿਖਿਆ ਕੀ ਹੋਇਆ ਹੈ, ਤਬਕਰਾ ਪੜ੍ਹ ਕੇ ਵੇਖਿਆ, ਉਸ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੇ ਵਿਚਾਰਿਆ ਨਾ ਭਗਤੀ ਦੇ ਬਚਨ ਹਨ, ਨਾ ਕੋਈ ਸਿਮਰਨ ਦੀ ਗੱਲ ਹੈ, ਨਾ ਵਿਰਾਗ ਤਿਆਗ ਕਥਨ ਕੀਤਾ ਹੈ, ਨਾ ਕੋਈ ਸੇਵਾ ਬਾਰੇ ਕਥਨ ਕੀਤਾ ਹੈ, ਕੋਈ ਵੀ ਸ਼ੁਭ ਗੱਲ ਇਸ ਵਿੱਚ ਲਿਖੀ ਹੋਈ ਨਹੀਂ ਹੈ। ਇਸ ਦੇ ਵਿੱਚ ਸ਼ਿੰਗਾਰ ਰਸ ਕਥਨ ਕਰਕੇ ਲਿਆਇਆ ਸੀ, ਲਿਖ ਕੇ ਲਿਆਇਆ ਸੀ। ਸਤਿਗੁਰੂ ਮਹਾਰਾਜ ਸਾਹਿਬ ਨੇ ਆਖਿਆ ਇਹੋ ਜਿਹੀਆਂ ਪੁਸਤਕਾਂ ਜਿਹੜੀਆਂ ਨੇ ਗੁਰੂ ਘਰ ਵਿੱਚ ਪ੍ਰਵਾਨਿਕ ਨਹੀਂ ਹਨ, ਜਿਨ੍ਹਾਂ ਦੇ ਨਾਲ ਪੜ੍ਹਨ ਕਰਕੇ ਕਲਯੁਗੀ ਜੀਵਾਂ ਦੇ ਮਨ ਤਾਂ ਅੱਗੇ ਵਸ ਵਿੱਚ ਨਹੀਂ ਆਉਂਦੇ। ਅਤੇ ਤੂੰ ਇਹ ਸ਼ਿੰਗਾਰ ਰਸ ਵਾਲੀ ਕਿਤਾਬ ਲੈ ਕੇ ਆਇਆ, ਸਮਝਦਾ ਹੈ ਕਿ ਇਹ ਬੜਾ ਪਰਉਪਕਾਰ ਹੈ, ਇਹ ਤਾਂ ਇੱਕ ਬਹੁਤ ਵੱਡਾ ਪਾਪ ਕਰਨ ਲੱਗਿਆ ਹੈ, ਇਹ ਗੁਰੂ ਘਰ ਵਿੱਚ ਪ੍ਰਵਾਨਿਕ ਨਹੀਂ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਆਖਿਆ ਇਹੋ ਜੀ ਗੱਲਬਾਤ ਲਿਖਣ ਵਾਲੀ ਕਲਮ ਵੀ ਸੜ ਜਾਵੇ, ਕਾਗਜ਼ ਵੀ ਫਟ ਜਾਵੇ, ਇਹੋ ਜਿਹਾ ਲੇਖਕ ਵੀ ਮਰ ਮੁੱਕ ਜਾਵੇ ਜਿਹੜਾ ਲੋਕਾਂ ਨੂੰ ਕਿਰਾਏ ਪਾਉਣ ਵਾਲਾ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਉਸ ਸਮੇਂ ਉਪਦੇਸ਼ ਬਖਸ਼ਣਾ ਕੀਤਾ, ਜਾਂ ਇਹ ਵੀ ਸਥਾਨਕਾ ਦੱਸੀ ਜਾਂਦੀ, ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਬੌਲੀ ਸਾਹਿਬ ਦੀ ਤਿਆਰੀ ਕਰਵਾ ਰਹੇ ਸਨ, ਉਸ ਸਮੇਂ ਇੱਕ ਮੁਨਸ਼ੀ ਆ ਗਿਆ ਜਿਹੜਾ ਹਿਸਾਬ ਕਿਤਾਬ ਕਰਨਾ ਜਾਣਦਾ ਸੀ। ਆ ਕੇ ਆਖਣ ਲੱਗਾ, ਮਹਾਰਾਜ ਇਹ ਜਿਹੜਾ ਇਤਨਾ ਸੇਵਾ ਦਾ ਕੰਮ ਚੱਲ ਰਿਹਾ ਹੈ, ਕੁਝ ਆਮਦਨ ਹੁੰਦੀ ਹੈ, ਖਰਚ ਵੀ ਹੋ ਰਿਹਾ ਹੈ, ਇਹਦਾ ਮਹਾਰਾਜ ਕੋਈ ਹਿਸਾਬ ਕਿਤਾਬ ਵੀ ਤੁਸੀਂ ਰੱਖਿਆ ਹੋਇਆ ਹੈ? ਸਤਿਗੁਰਾਂ ਨੇ ਆਖਿਆ, ਗੁਰੂ ਘਰ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ, ਜਿੰਨੀ ਕੁ ਮਾਇਆ ਆਉਂਦੀ ਹੈ ਕੋਈ ਲੰਗਰ 'ਤੇ ਲੱਗ ਜਾਂਦੀ ਹੈ, ਕੁਝ ਬੌਲੀ ਸਾਹਿਬ 'ਤੇ ਲੱਗ ਜਾਂਦੀ ਹੈ, ਹਿਸਾਬ ਕਿਤਾਬ ਅਸੀਂ ਨਹੀਂ ਰੱਖਦੇ। ਕਹਿੰਦਾ ਜੀ ਚਾਹੀਦਾ ਹੈ, ਕੁਝ ਨਾ ਕੁਝ ਪਤਾ ਲੱਗਦਾ ਰਹਿੰਦਾ ਹੈ ਕਿੰਨੀ ਆਮਦਨ ਹੋਈ ਹੈ, ਕਿੰਨਾ ਖਰਚ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਆਖਿਆ ਇਹੋ ਜਿਹੀ ਹਿਸਾਬ ਕਿਤਾਬ ਵਾਲੀ ਤਾਂ ਕਲਮ ਟੁੱਟ ਭੱਜ ਜਾਵੇ। ਜਦੋਂ ਵਾਹਿਗੁਰੂ ਪਰਮੇਸ਼ੁਰ ਦੇਣ ਲੱਗਾ ਹਿਸਾਬ ਕਿਤਾਬ ਨਹੀਂ ਰੱਖਦਾ, ਫਿਰ ਇਨਸਾਨ ਕਿਉਂ ਰੱਖੇ, ਜਿਵੇਂ ਆਉਂਦੀ ਉਵੇਂ ਲਾਈ ਜਾਵੇ, ਇਹ ਨਹੀਂ ਚਾਹੀਦਾ। ਅਸੀਂ ਕਿਹੜੇ ਜਮ੍ਹਾਂ ਕਰਨੇ ਹਨ, ਇਹ ਵੀ ਖਾਨਕਾ ਦੱਸੀ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ ਰਹੇ ਹਨ ਕਿ ਕਲਮ ਕਿਹੜੀ ਹੈ, ਕਲਮ ਦਾ ਫਰਜ਼ ਕੀ ਹੈ, ਅਤੇ ਕਲਮ ਲਿਖਦਿਆਂ ਹੋਇਆਂ ਪੁੰਨ ਕਦੋਂ ਕਰਦੀ ਹੈ, ਇਸ ਕਲਮ ਦੇ ਪਾਸੋਂ ਪਾਸ ਕਿਵੇਂ ਹੋ ਜਾਂਦਾ ਹੈ ਉਹ ਇਸ ਸਲੋਕ ਮਹੱਲੇ ਦੇ ਵਿੱਚ ਇਸ ਪੌੜੀ ਵਿੱਚ ਉਪਦੇਸ਼ ਹੈ। ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੀਏ।
ਕਲਮ ਜਲ ਸਰਮਤ ਬਾਣੀ
ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ ਰਹੇ ਹਨ। ਜਿਹੜੀ ਕਲਮ ਹੋਰ ਵਿਚਾਰਾਂ ਲਿਖਣ ਵਾਲੀ ਹੈ, ਗੁਰਮਤਿ ਤੋਂ ਉਲਟ, ਧਰਮ ਤੋਂ ਉਲਟ ਜਿਹੜੀ ਕਲਮ ਲਿਖਦੀ ਹੈ ਉਹ ਕਲਮ ਜਲ ਸਨਮਤ ਬਾਣੀ ਹੈ। ਉਹ ਕਲਮ ਵੀ ਸੜ ਜਾਵੇ ਅਤੇ ਉਹ ਜੋ ਸਣਦਾਰ ਅਤੇ ਸਹਿਤ ਮਸਵਾਣੀ ਹੈ ਭਾਵ ਦੀਵਾਰ ਦੇ ਚਾਈ ਵਾਲੀ ਦੀਵਾਰ ਦੇ ਸਹਿਤ ਹੀ ਉਹ ਸੜ ਜਾਵੇ, ਖਤਮ ਹੋ ਜਾਵੇ।
ਕਾਗਜ਼ ਵੀ ਜਲ ਜਾ,
ਜਿਸ ਕਾਗਜ਼ ਦੇ ਉੱਪਰ ਉਹ ਦਵੈਤ ਭਾਵਨਾ ਵਾਲੀ ਗੱਲ ਲਿਖੀ ਹੋਈ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਵਾਲੀ ਨਹੀਂ ਸਗੋਂ ਸੰਸਾਰ ਨਾਲ ਜੁੜਨ ਵਾਲੀ ਹੈ। ਸੰਸਾਰ ਦੀ ਮੋਹ ਮਮਤਾ ਰਾਗ ਰੰਗ ਵਿੱਚ ਲੱਗਣ ਵਾਲੀ ਗੱਲ ਜਿਸ ਕਾਗਜ਼ 'ਤੇ ਲਿਖੀ ਹੋਈ ਹੈ ਉਹ ਕਾਗਜ਼ ਵੀ ਸੜ ਬਲ ਜਾਵੇ।
ਲਿਖਣ ਵਾਲਾ
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਇਹੋ ਜਿਹਾ ਦਵੈਤ ਵਾਲੀ ਗੱਲ ਲਿਖਣ ਵਾਲਾ ਇਨਸਾਨ ਜੋ ਹੈ ਉਹ ਵੀ ਜਲ ਬਲ ਜਾਵੇ, ਸੜ ਜਾਵੇ।
ਜਿਨ ਲਿਖਿਆ ਦੂਜਾ ਭਾਉ,
ਜਿਸਨੇ ਦਵੈਤ ਭਾਵਨਾ ਵਾਲਾ ਸ਼ਬਦ ਲਿਖਿਆ ਹੈ, ਦਵੈਤ ਭਾਵਨਾ ਲਿਖੀ ਹੈ ਵਾਹਿਗੁਰੂ ਪਰਮੇਸ਼ੁਰ ਤੋਂ ਛੁੱਟ, ਬਾਕੀ ਸੰਸਾਰ ਨਾਲ ਮੋਹ ਮਮਤਾ ਦੀ ਗੱਲ ਜੋ ਹੈ ਉਹ ਸਾਰੀ ਹੀ ਦਵੈਤ ਭਾਵਨਾ ਹੀ ਹੈ। ਦਵੈਤ ਭਾਵਨਾ ਵਾਹਿਗੁਰੂ ਪਰਮੇਸ਼ੁਰ ਨਾਲ ਨਹੀਂ ਮਿਲਣ ਦਿੰਦੀ, ਦੂਜਾ ਭਾਵਨਾ ਦੇ ਹੀ ਲਿਵਲਾਗਣ ਜਿਨ ਹਰ ਕੇ ਚਰਨ ਵਿਸਾਏ, ਦਵੈਤ ਭਾਵਨਾ ਹੀ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਲੱਗਣ ਨਹੀਂ ਦਿੰਦੀ। ਇਸ ਲਈ ਸਤਿਗੁਰੂ ਜੀ ਉਪਦੇਸ਼ ਸਕਦੇ ਹਾਂ ਪ੍ਰਤੱਖ ਵੀ ਕਲਮ ਸੜ ਜਾਵੇ ਜਾਂ ਕਲਮ ਜਲ ਸਨਮਸ ਬਾਣੀ ਹੈ, ਦੁਨੀਆਂ ਦੀ ਪ੍ਰੀਤੀ ਵਾਲੀ ਜਿਹੜੀ ਕਲਮ ਹੈ ਉਹ ਵੀ ਸੜ ਜਾਵੇ। ਸਨਮਸ ਬਾਣੀਆਂ ਜਿਹੜੀ ਕੋਟੀ ਭਾਵਨਾ ਹੈ, ਕੋਟੀ ਸ਼ਰਧਾ ਹੈ, ਸ਼ਾਹੀ ਇਹ ਵੀ ਸੜ ਜਾਵੇ। ਕਾਗਜ਼ ਧੀ ਜਲ ਜਾਓ, ਅੰਤਹਿਕਰਨ ਜਿਹੜਾ ਕਾਗਜ਼ ਹੈ, ਜਿਸ ਅੰਤਹਿਕਰਨ ਦੇ ਉੱਪਰ ਹਿਰਦੇ ਵਿੱਚ ਭੈੜੇ ਸੰਸਕਾਰ ਲਿਖੇ ਹੋਏ ਹਨ ਉਹ ਕਾਗਜ਼ ਵੀ ਹਿਰਦੇ ਦਾ ਕਾਗਜ਼, ਅੰਤਹਿਕਰਨ ਦਾ ਕਾਗਜ਼ ਸੜਬਲ ਜਾਵੇ। ਲਿਖਣ ਵਾਲਾ ਜਿਹੜਾ ਚਿੱਤ ਸੀ ਲਿਖਾਰੀ ਉਹ ਵੀ ਸੜਬਲ ਜਾਵੇ ਜਿਸਨੇ ਦਵੈਤ ਭਾਵਨਾ ਦੀ ਗੱਲ ਲਿਖੀ ਹੈ। ਵੈਸੇ ਕਲਮ ਨੇ ਸੰਸਾਰ ਦੇ ਉੱਪਰ ਬਹੁਤ ਪਰ ਉਪਕਾਰ ਕੀਤਾ ਹੈ, ਵਿਦਵਾਨਾਂ ਦੀ ਰਾਏ ਹੈ ਉਹ ਦਿਨ ਬੜਾ ਵੱਡਾ ਭਾਗਾਂ ਵਾਲਾ ਖੁਸ਼ਕਿਸਮਤ ਹੋਵੇਗਾ ਜਿਸ ਦਿਨ ਇਨਸਾਨ ਨੇ ਆਪਣੇ ਹੱਥ ਵਿੱਚ ਕਲਮ ਪਕੜੀ ਸੀ। ਜੇ ਇਹ ਕਲਮ ਨਾ ਹੁੰਦੀ, ਸਤਿਗੁਰੂ ਮਹਾਰਾਜ ਸਾਹਿਬ ਦੀ ਪਵਿੱਤਰ ਬਾਣੀ ਦੇ ਦਰਸ਼ਨ ਸਾਨੂੰ ਕਿਵੇਂ ਹੁੰਦੇ, ਕਿਵੇਂ ਬਾਣੀ ਪੜ੍ਹਦੇ। ਇੱਕ ਕਲਮ ਦੀ ਮਿਹਰਬਾਨੀ, ਇਸ ਕਲਮ ਦੇ ਨਾਲ ਧਾਰਮਿਕ ਗ੍ਰੰਥ ਲਿਖੇ ਗਏ, ਪਵਿੱਤਰ ਸਤਿਗੁਰਾਂ ਦੀ ਬਾਣੀ ਲਿਖੀ ਗਈ, ਰਾਮ ਚੰਦਰ ਅਤੇ ਕ੍ਰਿਸ਼ਨ ਜੀ ਉਹਨਾਂ ਦੇ ਜੀਵਨ ਉਹ ਸਾਨੂੰ ਕਲਮ ਦੀ ਮਿਹਰਬਾਨੀ ਨਾਲ ਹੀ ਪੜ੍ਹਨ ਵਿੱਚ ਆਉਂਦੇ ਹਨ। ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤੱਕ ਜੋ ਪਵਿੱਤਰ ਬਾਣੀ ਗੁਰੂ ਕਾ ਇਤਿਹਾਸ ਹੈ ਇਹ ਕਲਮ ਦੀ ਕਿਰਪਾ ਨਾਲ ਹੀ ਅਸੀਂ ਪੜ੍ਹਦੇ ਹਾਂ, ਦਰਸ਼ਨ ਦੀਦਾਰ ਕਰਦੇ ਹਾਂ। ਜੋ ਬੜੇ ਬੜੇ ਵੈਦ ਹੋਏ ਹਨ ਉਹਨਾਂ ਦੇ ਨੁਸਖੇ ਉਹ ਕਲਮ ਦੇ ਨਾਲ ਲਿਖੇ ਹੋਏ ਹੀ ਹਨ, ਜਿਨ੍ਹਾਂ ਤੋਂ ਅਸੀਂ ਅੱਜ ਲਾਭ ਉਠਾਉਂਦੇ ਹਾਂ। ਬੜੇ ਬੜੇ ਇਲਾਜ ਹੁੰਦੇ ਹਨ ਕਲਮ ਦੇ ਨਾਲ ਹੀ, ਪਿਛਲੇ ਰਾਜੇ ਮਹਾਰਾਜਿਆਂ ਦਾ ਜੀਵਨ ਹੈ, ਕਿਸ ਤਰ੍ਹਾਂ ਦੀ ਸੱਭਿਅਤਾ ਹੁੰਦੀ ਸੀ, ਕੈਸੇ ਲੋਕ ਹੁੰਦੇ ਸਨ, ਕਿਹੋ ਜਿਹਾ ਉਹਦਾ ਜੀਵਨ ਸੀ। ਕਲਮ ਨੇ ਸੇਵਾ ਤਾਂ ਬਹੁਤ ਕੀਤੀ, ਪਰ ਜਿਸ ਇਨਸਾਨ ਦੇ ਹਿਰਦੇ ਵਿੱਚ ਕੋਈ ਧਰਮ ਦੀ ਅੰਸ਼ ਸੀ, ਉਸਨੇ ਤਾਂ ਕਲਮ ਦੇ ਨਾਲ ਸੇਵਾ ਕੀਤੀ, ਪਰ ਜਿਸ ਦੇ ਅੰਦਰ ਕੋਈ ਧਰਮ ਦੀ ਅੰਸ਼ ਨਹੀਂ ਸੀ, ਧਰਮ ਦੀ ਕਲਾ ਨਹੀਂ ਸੀ, ਜਿਹੜਾ ਮਨਮੁਖ ਇਨਸਾਨ ਸੀ, ਉਸਨੇ ਕਲਮ ਦੇ ਨਾਲ ਜਗਤ ਦਾ ਨੁਕਸਾਨ ਵੀ ਬਹੁਤਾ ਕੀਤਾ। ਇਹ ਕਲਮ ਵਿਦਵਾਨਾਂ ਦੇ ਹੱਥ ਵਿੱਚ ਵੀ ਆਈ, ਇਹ ਕਲਮ ਹਾਕਮਾਂ ਦੇ ਹੱਥ ਵਿੱਚ ਵੀ ਆਈ, ਇਹ ਕਲਮ ਮੁਨਸ਼ੀਆਂ ਦੇ ਹੱਥ ਵਿੱਚ ਵੀ ਆਈ, ਇਹ ਕਲਮ ਕਵੀਆਂ ਦੇ ਹੱਥ ਵਿੱਚ ਵੀ ਆਈ, ਪਰ ਧਾਰਮਿਕ ਖਿਆਲਾਂ ਵਾਲਿਆਂ ਨੇ ਕਲਮ ਨੂੰ ਹੱਥ ਵਿੱਚ ਲੈ ਕਰਕੇ ਸੇਵਾ ਕੀਤੀ। ਕਲਮ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਵੀ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ, ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀ ਵਾਲਾ ਹੈ ਪਾਸ। ਵਾਹਿਗੁਰੂ ਪਰਮੇਸ਼ਰ ਵੀ ਕਲਮ ਦੇ ਨਾਲ ਮੱਥੇ 'ਤੇ ਲੇਖ ਲਿਖਦਾ ਹੈ, ਕਰੀ ਲੋਹ ਕਰਮ ਲਿਖਿਓ ਲੇਖ ਮਾਥਾ। ਵਾਹਿਗੁਰੂ ਪਰਮੇਸ਼ਰ ਨੇ ਵੀ ਲੋਹੇ ਦੀ ਕਲਮ ਲਈ ਹੋਈ ਹੈ, ਜੋ ਹੱਥ ਕਲਮ ਅਗੰਮ ਮਸਤਕ ਲੇਖਾਵਤੀ। ਵਾਹਿਗੁਰੂ ਪਰਮੇਸ਼ਰ ਨੇ ਹੱਥ ਵਿੱਚ ਕਲਮ ਪਕੜੀ ਹੋਈ ਜੀਵਾਂ ਦੇ ਕੀਤੇ ਹੋਏ ਕਰਮਾਂ ਬਾਰੇ ਲਿਖਦਾ ਹੈ, ਪਰ ਇਨਸਾਨ ਦੀ ਕਲਮ ਦੇ ਵਿੱਚ ਅਤੇ ਵਾਹਿਗੁਰੂ ਪਰਮੇਸ਼ਰ ਦੀ ਕਲਮ ਵਿੱਚ ਬਹੁਤ ਅੰਤਰ ਹੈ, ਬਹੁਤ ਫਰਕ ਹੈ। ਇਨਸਾਨ ਦੀ ਕਿਰਿਆ ਰੂਪ ਕਲਮ ਹੈ, ਜੋ ਕੰਮ ਇਹ ਕਰਦਾ ਹੈ ਹੱਥਾਂ ਦੇ ਨਾਲ ਕੰਮ ਕਰਦਾ, ਚੰਗਾ ਮਾੜਾ, ਪੈਰਾਂ ਨਾਲ ਜਾਂਦਾ ਹੈ ਚੱਲ ਕੇ ਚੰਗੇ ਮਾੜੇ ਆਸਾਨ 'ਤੇ, ਅੱਖਾਂ ਦੇ ਨਾਲ ਵੇਖਦਾ ਹੈ ਚੰਗਾ ਮਾੜਾ, ਕੰਨਾਂ ਨਾਲ ਸੁਣਦਾ ਚੰਗਾ ਜਾਂ ਮਾੜਾ, ਜੀਭਾਂ ਦੇ ਨਾਲ ਬੋਲਦਾ ਚੰਗਾ ਬੋਲੇ ਮਿੱਠਾ ਜਾਂ ਕੌੜਾ, ਇਸ ਦੀ ਕਿਰਿਆ ਹੋ ਜਾਂਦੀ ਹੈ ਅਤੇ ਇਸ ਦੇ ਅਨੁਸਾਰ ਹੀ ਇਸ ਦੇ ਕਰਮ ਲਿਖੇ ਜਾਂਦੇ ਹਨ। ਹੁਕਮ ਚਲਾਏ ਆਪਣੇ ਕਰਮੇ ਵਾਹਿ ਕਲਾਮ, ਵਾਹਿਗੁਰੂ ਪਰਮੇਸ਼ਰ ਆਪਣੇ ਹੁਕਮ ਵਿੱਚ ਲਾਉਂਦਾ ਹੈ, ਪਰ ਹੁਕਮ ਵਾਲੀ ਕਲਮ ਵੀ ਕਰਮਾਂ ਦੇ ਅਨੁਸਾਰ ਚੱਲਦੀ ਹੈ। ਜੀਵ ਦੀ ਜਿਹੜੀ ਕਰਮ ਹੈ ਕਿਰਿਆ ਰੂਪੀ ਕਰਮ ਹੈ, ਜਿਹੋ ਜਿਹੇ ਕਰਮ ਕਰਦਾ, ਅਤੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕਲਮ ਹੈ ਹੁਕਮ ਰੂਪੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹੈ ਕਲਮ ਉਹ ਅਟੱਲ ਹੈ। ਇਸ ਲਈ ਵਾਹਿਗੁਰੂ ਪਰਮੇਸ਼ਰ ਵੀ ਆਪਣੇ ਹੱਥ 'ਤੇ ਕਲਮ ਰੱਖਣ ਵਾਲਾ ਹੈ, ਜੀਵ ਨੇ ਵੀ ਰੱਖੀ, ਕਈਆਂ ਨੇ ਇਸ ਦੇ ਨਾਲ ਪਰਉਪਕਾਰ ਕਰਨ ਦੀ ਜਗ੍ਹਾ ਸਗੋਂ ਜਗਤ ਦਾ ਨੁਕਸਾਨ ਕੀਤਾ ਇਸ ਕਲਮ ਦੇ ਨਾਲ, ਕਹਿਣ ਲੱਗੇ ਅਸੀਂ ਬੜੀ ਸੇਵਾ ਕਰਦੇ ਹਾਂ, ਕਿਵੇਂ ਵਿਦਵਾਨਾਂ ਦੀ ਰਾਏ ਹੈ। ਕਈਆਂ ਨੇ ਇਸ ਕਲਮ ਦੇ ਨਾਲ ਨਸ਼ਿਆਂ ਆਦਿਕਾਂ ਦੀ ਹੀ ਉਸਤੀ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਮੁਸਲਮਾਨ ਨੇ ਲਿਖਿਆ ਇੱਕ ਸ਼ਾਇਰ, ਜਾਹਦ ਮੁਝੇ ਸ਼ਰਾਬ ਮਸਜਿਦ ਮੈਂ ਪੀਨੇ ਦੋ, ਨਹੀਂ ਤੋ ਵੋ ਜਗ੍ਹਾ ਬਤਾ ਜਹਾਂ ਖੁਦਾ ਨਾ ਹੋ। ਉਸਨੇ ਲਿਖ ਦਿੱਤਾ, ਸ਼ਰਾਬ ਨੂੰ ਪੀਣ ਵਾਲੇ ਉਹ ਸ਼ੇਰ ਪੜ੍ਹਦੇ ਹਨ ਕਿ ਲਿਖਿਆ ਹੋਇਆ ਹੈ ਕਿ ਜਾਂ ਤਾਂ ਮੈਨੂੰ ਮਸਜਿਦ ਵਿੱਚ ਸ਼ਰਾਬ ਪੀ ਲੈਣ ਦੇ, ਨਹੀਂ ਤਾਂ ਮੈਨੂੰ ਉਹ ਜਗ੍ਹਾ ਦੱਸ ਜਿੱਥੇ ਖੁਦਾ ਨਹੀਂ ਹੈ, ਉੱਥੇ ਜਾ ਕੇ ਪੀ ਲਵਾਂ, ਖੁਦਾ ਸਾਰੇ ਹੀ ਹੈ, ਅਤੇ ਫਿਰ ਇੱਥੇ ਪੀਣ ਦੀ ਕਿਉਂ ਰੁਕਾਵਟ ਹੈ। ਕਲਮ ਦੇ ਨਾਲ ਲਿਖ ਦਿੱਤਾ, ਪਰ ਐਸੀ ਕਲਮ ਨੂੰ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹਨ, ਕਲਮ ਜਲੋ ਸਨਮਤ ਵਾਣੀ ਹੈ। ਇਹੋ ਜਿਹੀ ਜਿਹੜੀ ਕਲਮ ਸੀ ਉਹ ਸੜਬੜ ਜਾਵੇ, ਜਿਹੜੀ ਇਹੋ ਜਿਹੀਆਂ ਗੱਲਾਂ ਲਿਖਣ ਵਾਲੀ ਹੈ, ਕੋਈ ਪਰਉਪਕਾਰ ਵਾਲੀ ਗੱਲ ਨਹੀਂ ਲਿਖਦੀ, ਸਗੋਂ ਲੋਕਾਂ ਦੇ ਤਾਂ ਹੀ ਕੁਰਾਹੇ ਪਾਉਂਦੀ ਹੈ। ਜਿਸ ਨੂੰ ਸੁਣ ਕਰਕੇ ਕੋਈ ਨਾਵਲ ਲਿਖ ਦਿੱਤੇ, ਕੋਈ ਜਸੂਸੀ ਨਾਵਲ ਲਿਖ ਦਿੱਤੇ, ਹੋਰ ਇਹੋ ਜਿਹੇ ਜਿਨ੍ਹਾਂ ਨੂੰ ਪੜ੍ਹ ਕਰਕੇ ਚੰਗੇ ਗੁਰਸਿੱਖਾਂ ਦੇ ਲੜਕੇ ਵੀ ਜਿਹੜੇ ਹਨ ਕੁਰਾਹੇ ਪੈ ਜਾਣ, ਉਹ ਕਲਮਾਂ ਸੜਬਲ ਜਾਣ ਦੇ ਯੋਗ ਹੈ, ਉਹ ਕਾਗਜ਼ ਵੀ ਸੜਨ ਦੇ ਯੋਗ ਹੈ, ਉਹ ਲਿਖਣ ਵਾਲਾ ਲਿਖਾਰੀ ਜਿਹੜਾ ਹੈ ਉਹ ਵੀ ਮਰ ਖਪਣ ਦੇ ਯੋਗ ਹੈ ਜਿਸਨੇ ਕੋਈ ਕਲਮ ਦੇ ਨਾਲ ਪਰਉਪਕਾਰ ਨਹੀਂ ਕੀਤਾ। ਕਈ ਐਸੇ ਵਿਦਵਾਨ ਜਿਨ੍ਹਾਂ ਨੇ ਕਲਮ ਦੇ ਨਾਲ ਪਈਆਂ ਹੋਈਆਂ ਜਿਹੜੀਆਂ ਗੁੰਝਲਾਂ ਸਨ ਉਹ ਦੂਰ ਕਰਨੀਆਂ ਸੀ, ਵਿਦਵਤਾ ਦੇ ਨਾਲ ਜੀਵਾਂ ਨੂੰ ਸਿੱਧੇ ਅੱਖਾਂ ਵਿੱਚ ਸਮਝਾਉਣਾ ਸੀ, ਪਰ ਉਹਨਾਂ ਨੇ ਕਈ ਭੂਲ ਭੁਲਾਈਆਂ ਦੇ ਵਿੱਚ ਹੀ ਜੀਵਾਂ ਨੂੰ ਪਾ ਛੱਡਿਆ। ਕਿਸੇ ਵਿਦਵਾਨ ਦਾ ਇੱਕ ਹੋਰ ਦੋਹਰਾ ਹੈ, ਉਹਨਾਂ ਨੇ ਐਸੇ ਦੋਹਰੇ ਲਿਖੇ ਕਿ ਉਹਨਾਂ ਦਾ ਅਰਥ ਕੱਢਣ ਲਈ ਹੋਰ ਦਸ ਦਸ ਵਿਦਵਾਨਾਂ ਨੂੰ ਸੱਦਣਾ ਪੈਂਦਾ ਕਿ ਇਹਦਾ ਅਰਥ ਕੀ ਹੈ। ਕਿਸੇ ਵਿਦਵਾਨ ਨੇ ਦੋਹਰਾ ਲਿਖਿਆ, ਕੋਈ ਪਤਨੀ ਦਾ ਪਤੀ ਪ੍ਰਦੇਸ਼ ਚਲੇ ਗਿਆ, ਉਹ ਵਿਯੋਗਮਈ ਲਿਖਦੀ ਹੈ, ਕਹਿੰਦੀ ਬਿੰਜਨਾ ਕਹਿ ਗਏ ਆਉਣ ਕਹੋ ਆਏ ਨਾ ਸਿੰਘ ਆਹਾਰ, ਅਜਾ ਪਕਸ਼ ਭੇਜਿਓ ਨਹੀਂ ਦੋ ਦਾਹ ਕਰੋ ਆਹਾਰ, ਨਾ ਇਸ ਦਾ ਅਰਥ ਦਾ ਪਤਾ ਲੱਗਿਆ ਬੰਦੇ ਨੂੰ। ਅਰਥ ਬਣਦਾ ਹੈ ਬਿੰਜਨਾ ਦਾ ਅਰਥ ਹੁੰਦਾ ਹੈ ਪੱਖਾ, ਪੱਖੇ ਤੋਂ ਲੈ ਲਿਆ ਭਾਵ ਦ੍ਰਿਸ਼ਟਕੂਟ ਇਹਨੂੰ ਕਹਿੰਦੇ ਹਨ। ਪੱਖ ਪੱਖ ਹੁੰਦਾ 15 ਦਿਨਾਂ ਦਾ, ਬਿੰਜਨਾ ਕਹਿ ਗਏ ਆਉਣ ਕੋ ਕਿ ਆਉਣ ਵਾਸ ਕਹਿ ਗਏ ਸਨ ਕਿ ਮੈਂ ਆ ਜਾਊਂ ਅਤੇ ਆਇਓ ਨਾ। ਕਹਿੰਦੇ ਹਨ ਕਿ ਸਿੰਘ ਆਹਾਰ, ਸਿੰਘ ਸ਼ੇਰ ਦਾ ਨਾਮ ਹੈ, ਸ਼ੇਰ ਦਾ ਭੋਜਨ ਕੀ ਮਾਸ, ਮਾਸ ਤੋਂ ਲੈ ਲਿਆ, ਮਾਸ ਕਹਿੰਦੇ ਹਨ ਹਿੰਦੀ ਵਿੱਚ ਮਹੀਨੇ ਨੂੰ, ਇੱਕ ਮਾਸ ਇੱਕ ਮਹੀਨਾ ਹੋ ਗਿਆ ਅਜੇ ਆਏ ਨਹੀਂ, 15 ਦਿਨਾਂ ਵਾਸਤੇ ਕਹਿ ਗਏ ਸੀ ਆ ਜਾਂਗੇ ਅਜੇ ਆਏ ਨਹੀਂ, ਅਤੇ ਅਜਾ ਪਕਸ਼ ਭੇਜਿਓ ਨਹੀਂ, ਅਜਾ ਨਾਮ ਬੱਕਰੀ ਦਾ ਹੈ, ਬੱਕਰੀ ਦਾ ਖਾਣਾ ਵੀ ਹੋ ਗਿਆ, ਫੁੱਲ ਪੱਤਰੇ ਖਾਂਦੀ ਪੱਤਰ, ਅਜੇ ਜਾ ਕੇ ਪੱਤਰ ਵੀ ਨਹੀਂ ਭੇਜਿਆ, ਚਿੱਠੀ ਨਹੀਂ ਭੇਜੀ, ਹੁਣ ਮੈਂ ਕੀ ਕਰਾਂ, ਦੋ ਦਾਹ ਕਰਾਂ ਆਹਾਰ, ਦੋ ਅਤੇ ਦਾਹ, ਦੋ ਨੂੰ 10 ਨਾਲ ਕਰ ਦਿਓ ਗੁਣਾ, ਕਹਿੰਦੇ 20 ਹੋ ਗਏ, 20 ਤੋਂ ਲੈ ਲਿਆ ਭਾਵ ਕਿ ਵਿਹੋ ਵਿਹੋ ਦਾ ਆਹਾਰ ਕਰ ਲਵਾਂ, ਮੈਂ ਵਿਹੋ ਖਾ ਕੇ ਮਰ ਜਾਵਾਂ। ਗੱਲ ਇਹ ਨਹੀਂ ਸੀ ਕਿ ਮੇਰੇ ਪਤੀ ਕਹਿ ਗਏ ਕਿ ਮੈਂ 15 ਦਿਨਾਂ ਨੂੰ ਆ ਜਾਊਂ, ਮਹੀਨਾ ਹੋ ਗਿਆ ਅਜੇ ਆਏ ਨਹੀਂ, ਮੇਰਾ ਚਿੱਤ ਕਰਦਾ ਜ਼ਹਿਰ ਖਾ ਕੇ ਮਰ ਜਾਵਾਂ। ਪਰ ਗੱਲ ਬੜੀ ਲੰਮੀ ਚੌੜੀ ਬਣਾਈ, ਜਿਸ ਦੀ ਸਮਝ ਨਾ ਲੱਗੇ, ਇਨਸਾਨ ਮੱਥਾ ਮਾਰਦਾ ਰਹੇ। ਆਪਣੀ ਵਿਦਵਤਾ ਨੂੰ ਜਾਣ ਵਾਸਤੇ ਕਈ ਲੋਕਾਂ ਨੇ ਕਲਮਾਂ ਚੱਕੀਆਂ ਅਤੇ ਲੋਕਾਂ ਨੂੰ ਭੁਲੇਖੇ ਵਿੱਚ ਪਾ ਦਿੱਤਾ। ਜਿਹੜੇ ਵੇਦ ਲਿਖੇ ਹੋਏ ਸਨ ਇਹ ਵੀ ਬੜੇ ਔਖੇ ਸਨ, ਤਾਂ ਸਤਿਗੁਰਾਂ ਨੇ ਪਵਿੱਤਰ ਬਾਣੀ ਉਚਾਰਨ ਕੀਤੀ। ਕਲਯੁਗੀ ਜੀਵਾਂ ਦੀ ਤੁਸ਼ ਬੁੱਧੀ ਨੂੰ ਮੁੱਖ ਰੱਖਦਿਆਂ ਹੋਇਆ 12 ਸਾਲ ਤਾਂ ਪਹਿਲਾਂ ਵੇਦਾਂ ਦੇ ਪੜ੍ਹਨ ਲਈ ਵਿਆਕਰਨ ਦਾ ਅਭਿਆਸ ਕਰਨਾ ਪੈਂਦਾ ਸੀ, 12 ਸਾਲ ਵਿਆਕਰਨ ਪੜ੍ਹਨੀ ਪੈਂਦੀ ਸੀ, ਫਿਰ ਵੇਦਾਂ ਵਿੱਚ ਇਨਸਾਨ ਪ੍ਰਵਿਰਤ ਹੋ ਸਕਦਾ ਸੀ, ਨਹੀਂ ਤਾਂ ਨਹੀਂ ਪੜ੍ਹ ਹੀ ਨਹੀਂ ਸਕਦਾ ਸੀ। ਇਸ ਲਈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਪਵਿੱਤਰ ਬਾਣੀ ਜਿਹੜੀ ਸੀ ਉਚਾਰਨ ਕੀਤੀ। ਭਾਵ ਐਸੇ ਵੀ ਕਈ ਲੋਕ ਹਨ ਜਿਹੜੇ ਇਹੋ ਜਿਹੀਆਂ ਗੱਲਾਂ ਲਿਖਣ ਵਾਲੇ ਜਿਨ੍ਹਾਂ ਦੀ ਕੋਈ ਸਮਝ ਨਹੀਂ ਆਉਂਦੀ, ਸਤਿਗੁਰੂ ਜੋ ਉਪਦੇਸ਼ ਵਖਦੇ ਹਨ ਐਸੇ ਜਿਹੜੇ ਹਾਲ ਕਲਮ ਜਲੋ ਸਣ ਬਸਵਾੜੀਆਂ ਕਾਗਜ਼ ਪੀ ਚਲ ਜਾਓ। ਕਈ ਮੁਨਸ਼ੀਆਂ ਦੇ ਹੱਥ ਵਿੱਚ ਕਲਮ ਆਈ, ਉਹਨਾਂ ਨੇ ਕੁਝ ਨੇ ਤਾਂ ਪਰਉਪਕਾਰ ਕੀਤਾ ਅਤੇ ਕਈਆਂ ਨੇ ਵਿੱਚ ਅੜੇ ਘੇੜਾਏ ਕਿ ਮੁਨਸ਼ੀ ਕਿਸੇ ਦੇ ਹੱਥ ਵਿੱਚ ਕਲਮ ਹੈ, ਉਸ ਕਲਮ ਦੇ ਨਾਲ ਕਿਸੇ ਨੂੰ ਤਨਖਾਹ ਮਿਲ ਸਕਦੀ ਹੈ, ਕਿਸੇ ਨੂੰ ਕੋਈ ਵਜ਼ੀਫਾ ਮਿਲ ਸਕਦਾ ਹੈ, ਕਿਸੇ ਨੂੰ ਪੈਨਸ਼ਨ ਮਿਲ ਸਕਦੀ ਹੈ। ਪਰ ਉਹਨਾਂ ਮੁਨਸ਼ੀਆਂ ਨੇ ਆਖਿਆ ਕਿ ਸਾਨੂੰ ਵੱਡੀ ਮਿਲਣੀ ਚਾਹੀਦੀ ਹੈ। ਐਸੀ ਗੱਲ ਅੱਜ ਕੱਲ੍ਹ ਦਾ ਇਹ ਸਮਾਂ ਹੈ, ਬਹੁਤੇ ਸਮੇਂ ਦੀ ਗੱਲ ਨਹੀਂ, ਹਰਿਆਣੇ ਦੀ ਗੱਲ ਹੈ। ਕਹਿੰਦੇ ਬੁਢੇਪੇ ਦੀ ਪੈਨਸ਼ਨ ਲੱਗੀ ਹੋਈ ਹੈ ਪੰਜਾਬ ਵਿੱਚ, ਹਰਿਆਣੇ ਵਿੱਚ ਵੀ ਉਹ ਕੋਈ ਮੁਨਸ਼ੀ ਆ ਗਿਆ ਸਰਕਾਰ ਦਾ ਕਰਿੰਦਾ, ਉਸਨੇ ਆ ਕੇ ਦੇਖਣਾ ਸੀ ਕਿ ਜਿਹੜੇ ਬਿਰਧ ਹਨ ਉਹਨਾਂ ਦੇ ਨਾਮ ਲਿਖ ਕੇ ਲਿਜਾਣੇ ਸੀ, ਪੈਨਸ਼ਨ ਲੱਗਣ ਦੇ ਯੋਗ ਕਿਹੜੇ ਬੰਦੇ ਹਨ ਅਤੇ ਕਿਹੜੇ ਨਜਾਇਜ਼ ਲਵਾਉਂਦੇ ਹਨ। ਆ ਕੇ ਬੈਠ ਗਿਆ, ਪੈਸੇ ਸਰਕਾਰ ਨੇ ਦੇਣੇ ਹਨ, ਬੰਦੇ ਦਾ ਊਂ ਹੀ ਪਤਾ ਲੱਗ ਜਾਂਦਾ ਕਿ ਇਹ ਬਿਰਧ ਹੈ ਜਾਂ ਇਹ ਜਵਾਨ ਹੈ, ਨਜਾਇਜ਼ ਪੈਨਸ਼ਨ ਲਾ ਰਿਹਾ, ਸਾਹਮਣੇ ਪਤਾ ਲੱਗ ਜਾਂਦਾ, ਕਾਗਜ਼ ਤੋਂ ਤਾਂ ਨਾ ਪਤਾ ਲੱਗੇ। ਸਾਰੇ ਪਿੰਡ ਨੂੰ ਕਹਿੰਦੇ ਹਨ ਕਰ ਲਿਆ ਇਕੱਠਾ ਅਤੇ ਮਾਈਆਂ ਨੂੰ ਕਹੀ ਜਾਵੇ, ਪਤਾ ਨਹੀਂ ਲੱਗਦਾ, ਜਾਣ ਕੇ ਸਿੱਖਾਂ ਨੂੰ ਜਲੀਲ ਕਰਨ ਵਾਲੀ ਗੱਲ ਵੀ ਸੀ। ਕਹਿੰਦੇ ਉਹਨਾਂ ਦੇ ਮੂੰਹ ਅਡਾ ਕੇ ਵੇਖੇ ਕਿ ਮੂੰਹ ਖੋਲ, ਮੈਂ ਵੇਖਾਂ ਦੰਦ ਵੀ ਮੂੰਹ ਵਿੱਚ ਹੈ ਜਾਂ ਨਹੀਂ। ਜੇ ਤਾਂ ਦੰਦ ਨਾ ਹੋਏ ਫਿਰ ਤਾਂ ਪੈਨਸ਼ਨ ਲੱਗ ਜੂ, ਜੇ ਦੰਦ ਹੋਏ ਫਿਰ ਤੂੰ ਬਿਰਧ ਆ, ਫਿਰ ਤੂੰ ਜਵਾਨ ਆ, ਫਿਰ ਨਹੀਂ ਪੈਨਸ਼ਨ ਲੱਗਣੀ। ਇਹੋ ਜਿਹੀਆਂ ਗੱਲਾਂ ਕਰੀ ਜਾਵੇ ਅਤੇ ਲੋਕ ਵੀ ਵਿਚਾਰੇ ਇਹੋ ਜਿਹੀ ਬੱਕਰੀਆਂ ਵਰਗੇ ਕਈਆਂ ਮਾਈਆਂ ਨੇ ਮੂੰਹ ਖੋਲ ਖੋਲ ਕੇ ਦੰਦ ਦਿਖਾਇਆ ਕਿ ਮੇਰੇ ਤਾਂ ਹੈ ਨਹੀਂ, ਮੈਂ ਤਾਂ ਬੁੱਢੀ ਹਾਂ, ਲਾ ਦੇ ਪੈਨਸ਼ਨ। ਉਹਦਾ ਕੰਮ ਚੱਲਿਆ, ਨਾਲੇ ਉਹ ਆਪਦਾ ਮਖੌਲ ਬਣਾਈ ਜਾਵੇ, ਨਾਲੇ ਕਾਗਜ਼ 'ਤੇ ਲਿਖੀ ਜਾਵੇ। ਫਿਰ ਹੋਰ ਸੀ, ਕਹਿੰਦੇ ਇੱਕ ਦੋ ਬੰਦਿਆਂ ਦੀਆਂ ਪੱਗਾਂ ਵੀ ਲੁਹਾਈਆਂ ਕਿ ਤੁਹਾਡੇ ਧੌਲੇ ਵੀ ਆਏ ਹੋਏ ਜਾਂ ਨਹੀਂ ਆਏ ਹੋਏ। ਮੁਨਸ਼ੀ ਸੀ ਨਾ, ਉਹ ਹੱਥ 'ਚ ਕਲਮ ਪਕੜੀ ਹੋਈ ਸੀ ਕਿ ਮੇਰਾ ਹੀ ਕੰਮ ਚੱਲਦਾ, ਜਿਵੇਂ ਮਰਜ਼ੀ ਮੈਂ ਕਰੀ ਜਾਵਾਂ। ਇਹ ਕੋਈ ਅਣਖ ਵਾਲਾ ਹੁੰਦਾ ਸੀ, ਉਹ ਆ ਗਿਆ ਬਜ਼ੁਰਗ ਬਾਬਾ। ਉਹ ਕਹਿਣ ਲੱਗਾ, ਉਹ ਤੁਸੀਂ ਇਹ ਕੀ ਕਰੀ ਜਾਂਦੇ ਹੋ, ਇੰਨੀ ਬਦਨਾਮੀ, 100 ਰੁਪਈਏ ਪੈਨਸ਼ਨ ਬਦਲੇ। ਮਾਂਜਾਂ ਨੂੰ ਕਹਿੰਦੇ ਤੁਸੀਂ ਮੂੰਹ ਅੱਡ ਅੱਡ ਕੇ ਦਿਖਾਉਂਦੇ ਹੋ, ਖੋਲ੍ਹ ਕੇ ਦੰਦ ਵੇਖ ਸਾਡੇ ਹੈ ਨਹੀਂ, ਅਤੇ ਪੱਗਾਂ ਲਾਹ ਲਾਹ ਦਿਖਾਉਂਦੇ ਹੋ ਕਿ ਸਾਡੇ ਧੌਲੇ ਆਏ ਹੋਏ, ਅਸੀਂ ਇਹ ਪੈਨਸ਼ਨ ਲੈਣੀ ਨਹੀਂ, ਸਾਨੂੰ ਲੋੜ ਹੀ ਨਹੀਂ, ਤੂੰ ਜਾ ਚੱਲਿਆ ਜਾ, ਸਰਕਾਰ ਨੂੰ ਕਹਿ ਦੇ ਕਿ ਅਸੀਂ ਨਹੀਂ ਲੈਣੀ। ਜੇ ਤੈਨੂੰ ਅੱਖਾਂ ਨਾਲ ਨਹੀਂ ਦਿਸਦਾ, ਤੂੰ ਅੰਨਾ, ਤੈਨੂੰ ਪਤਾ ਨਹੀਂ ਲੱਗਦਾ ਕਿ ਭਾਈ ਅਸੀਂ ਬਜ਼ੁਰਗ ਹਾਂ ਜਾਂ ਅਸੀਂ ਜਵਾਨ ਹਾਂ, ਜਵਾਨ ਕੌਣ ਪੈਨਸ਼ਨ ਲਵਾਉਂਦਾ। ਪਰ ਗੱਲ ਸੀ ਕਿ ਕਲਮ ਉਹਦੇ ਹੱਥ ਵਿੱਚ ਸੀ, ਇਸ ਲਈ ਕਿ ਐਸੇ ਵੀ ਲੋਕ ਹਨ ਉਹਨਾਂ ਹੱਥ ਵਿੱਚ ਕਲਮ ਪਕੜਾਈ, ਪਰ ਉਹਨਾਂ ਨੇ ਨੁਕਸਾਨ ਹੀ ਕੀਤਾ, ਫਾਇਦਾ ਨਹੀਂ ਕੀਤਾ। ਇਹੋ ਜਿਹੀਆਂ ਕਲਮਾਂ ਨੂੰ ਵੀ ਸਤਿਗੁਰੂ ਜੀ ਉਪਦੇਸ਼ ਵਖਦੇ ਹਾਂ ਕਿ ਸੜਬਲ ਜਾਣ, ਜਿਹੜੀਆਂ ਜੀਵਾਂ ਦੇ ਉਲਟ ਚੱਲਣ ਵਾਲੀਆਂ ਹਨ, ਕਾਲੇ ਕਾਨੂੰਨ ਲਿਖਣ ਵਾਲੀਆਂ ਜਿਹੜੀਆਂ ਹਨ, ਉਹ ਵੀ ਨਵੇਂ ਤੋਂ ਨਵਾਂ ਕਾਨੂੰਨ ਜੀਵਾਂ ਨੂੰ ਤੰਗ ਕਰਨ ਵਾਸਤੇ ਬਣਾਈ ਜਾਣਾ, ਆਪਣੀ ਬਹੁਮਤੀ ਕਰਕੇ ਬਹੁਤ ਸਮਝੀ, ਉਹ ਕਲਮਾਂ ਵੀ ਸੜਨ ਦੇ ਯੋਗ ਹਨ, ਸਿਆਹੀ ਵੀ, ਸਿਵਾਈ ਵਾਲੀ ਦਵਾਤ ਵੀ ਉਹ ਸੜਨ ਦੇ ਯੋਗ ਹੈ। ਉਹ ਛਾਪੇ ਖਾਨੇ ਹਨ, ਹੁਣ ਤਾਂ ਕਲਮਾਂ ਨਹੀਂ, ਹੁਣ ਤਾਂ ਛਾਪੇ ਖਾਨੇ ਹਨ। ਉਹ ਪ੍ਰੈਸਾਂ ਵੀ ਕਹਿੰਦੇ ਸੜਨ ਦੇ ਯੋਗ ਹਨ, ਭੰਨਣ ਦੇ ਯੋਗ ਹਨ, ਜਿਹੜੀਆਂ ਗਲਤ ਗੱਲਾਂ ਲਿਖੀਆਂ ਹਨ, ਅਤੇ ਲਿਖਣ ਵਾਲੇ ਅਤੇ ਲਿਖਾਉਣ ਵਾਲੇ ਜਿਹੜੇ ਕਾਨੂੰਨ ਗਲਤ ਬਣਾਉਣ ਵਾਲੇ ਹਨ, ਉਹ ਵੀ ਮਰਨ ਖੱਪਣ ਦੇ ਯੋਗ ਹੀ ਹਨ, ਜਿਨ੍ਹਾਂ ਦੇ ਅੰਦਰ ਧਰਮ ਦੀ ਕੋਈ ਅੰਸ਼ ਨਹੀਂ ਹੈ। ਅਤੇ ਕਈਆਂ ਨੇ ਇਸ ਕਲਮ ਦੇ ਨਾਲ ਫਾਇਦਾ ਵੀ ਬੜਾ ਕੀਤਾ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਜੀਵਨ ਦਾ ਜ਼ਿਕਰ ਹੈ। ਗੁਰੂ ਮਹਾਰਾਜ ਸਾਹਿਬ ਜੀ ਦਾ ਵੀ ਇੱਕ ਮੁਨਸ਼ੀ ਸੀ, ਉਹ ਵੀ ਹਿਸਾਬ ਕਿਤਾਬ ਕਰਿਆ ਕਰਦਾ ਸੀ, ਖਜ਼ਾਨੇ ਦਾ ਮਾਲਕ ਸੀ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਂਦਾ ਹੈ ਭਾਈ ਆਸਾ ਸਿੰਘ ਜੀ। ਆਸਾ ਸਿੰਘ ਗੁਰੂ ਘਰ ਦੇ ਖਜ਼ਾਨੇ ਦੇ ਮੁਨਸ਼ੀ ਸਨ, ਖਜ਼ਾਨਚੀ ਸਨ, ਬੜੇ ਧਰਮੀ ਇਨਸਾਨ ਸਨ। ਗਰੀਬ ਦੀ ਬੇਨਤੀ ਸੁਣ ਕੇ ਦਰਬ ਜਾਂਦੇ ਸਨ, ਸਿਰਦਾ ਜਿਹੜਾ ਢਲ ਜਾਂਦਾ ਸੀ। ਅਤੇ ਕੋਈ ਗਰੀਬ ਆ ਗਿਆ, ਕਹਿਣ ਲੱਗਾ ਮੇਰੀ ਲੜਕੀ ਦਾ ਵਿਆਹ ਹੈ, ਗਰੀਬ ਸਿੱਖ ਸੀ, ਕਹਿੰਦਾ 500 ਰੁਪਈਆ ਭਾਈ ਮੈਨੂੰ ਦੇ ਦੇ ਗੁਰੂ ਕੇ ਖਜ਼ਾਨੇ ਵਿੱਚੋਂ, ਫਿਰ ਮੇਰੀ ਲੜਕੀ ਦਾ ਵਿਆਹ ਹੋ ਜਾਵੇਗਾ, ਕੰਮ ਸੌਰ ਜਾਊ, ਨਹੀਂ ਤਾਂ ਬੜੀ ਮੁਸ਼ਕਿਲ ਗੱਲ, ਇਹ ਕੰਮ ਰੁਕ ਜਾਵੇਗਾ। ਭਾਈ ਆਸਾ ਸਿੰਘ ਨੇ ਆਖਿਆ ਕਿ ਮੈਂ ਗੁਰੂ ਦੀ ਆਗਿਆ ਤੋਂ ਬਿਨਾਂ ਦੇ ਨਹੀਂ ਸਕਦਾ। ਕਹਿੰਦਾ ਚੰਗਾ ਭਾਈ, ਤੇਰੀ ਮਰਜ਼ੀ ਹੈ, ਮੇਰਾ ਕੰਮ ਤਾਂ ਹੁੰਦਾ ਨਹੀਂ। ਫਿਰ ਭਾਈ ਆਸਾ ਸਿੰਘ ਦਾ ਹਿਰਦਾ ਜਿਹੜਾ ਸੀ ਉਹ ਦਰਬ ਗਿਆ, ਪ੍ਰੇਮ ਵਿੱਚ ਆ ਗਿਆ, ਕਹਿਣ ਲੱਗਾ ਚੰਗਾ ਚੱਲ ਪਰ ਪੁਕਾਰ ਕਰ ਦਿੰਦੇ ਹਾਂ, ਕਿਸੇ ਸਿੱਖ ਦੇ ਨਾਂ 'ਤੇ ਹੁੰਦੀ ਲਿਖ ਕੇ ਖਜ਼ਾਨੇ ਵਿੱਚੋਂ 500 ਰੁਪਈਆ ਕੱਢ ਕੇ ਉਸ ਗਰੀਬ ਸਿੱਖ ਨੂੰ ਦੇ ਦਿੱਤਾ। ਬਾਅਦ ਵਿੱਚ ਸੋਚਿਆ ਤਾਂ ਗੱਲ 'ਤੇ ਮਾੜੀ ਕੀਤੀ ਹੈ ਮੈਂ, ਚਾਹੇ ਪਰਉਪਕਾਰ ਹੀ ਆਏ ਪਰ ਸਤਿਗੁਰਾਂ ਦੇ ਪਾਸੋਂ ਤਾਂ ਮੈਂ ਪੁੱਛਿਆ ਨਹੀਂ, ਮਾੜੀ ਗੱਲ ਹੈ। ਭਾਈ ਆਸਾ ਸਿੰਘ ਦੇ ਹਿਰਦੇ ਵਿੱਚ ਮਨ ਵਿੱਚ ਇਹ ਅਸਰ ਹੋ ਗਿਆ, ਕਹਿੰਦੇ ਮੁਨਸ਼ੀਪਣਾ ਛੱਡ ਕੇ ਦੌੜ ਗਏ ਭਾਈ ਆਸਾ ਸਿੰਘ ਜੀ। ਸਤਿਗੁਰ ਮਹਾਰਾਜ ਸਾਹਿਬ ਨੇ ਆਖਿਆ ਦੋਹਰੀ ਗਲਤੀ ਕੀਤੀ ਇਸ ਨੇ, ਇਸ ਨੂੰ ਪਕੜ ਕੇ ਲਿਆਓ, ਇੱਕ ਤਾਂ ਸਾਡੇ ਪੁੱਛਣ ਤੋਂ ਬਿਨਾਂ ਹੁੰਦੀ ਕਰ ਦਿੱਤੀ, 500 ਰੁਪਈਆ ਗੁਰੂ ਦੇ ਖਜ਼ਾਨੇ ਵਿੱਚੋਂ ਬਿਨਾਂ ਪੁੱਛਣ ਤੋਂ ਦੇ ਦਿੱਤਾ, ਅਤੇ ਦੂਜੀ ਇਹ ਗੱਲ ਕਿ ਚੋਰੀ ਭੱਜ ਗਿਆ, ਉਸਨੂੰ ਫੜ ਕੇ ਇੱਥੇ ਲਿਆਓ। ਤਾਂ ਆਸਾ ਸਿੰਘ ਨੂੰ ਪਤਾ ਲੱਗ ਗਿਆ, ਉਸ ਨੇ ਇੱਕ ਚਿੱਠੀ ਲਿਖੀ ਸਤਿਗੁਰੂ ਮਹਾਰਾਜ ਸਾਹਿਬ ਨੂੰ, ਪੱਤਰਿਕਾ ਲਿਖੀ, ਉਹ ਚਿੱਠੀ ਵੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ। ਉਸਨੇ ਸ਼ਬਦ ਲਿਖੇ ਕਿ ਮਹਾਰਾਜ ਇਹ ਕਲਮ ਕਹਿੰਦੀ ਹੈ, ਮੇਰੋ ਮੁੱਖ ਕਾਰੋ ਕਰੇ ਨਾ ਜੋ ਉਪਕਾਰ, ਮੈਂ ਤਾਕੋ ਪਨ ਕਰੂੰਗੀ ਪਲਟਾ ਇਹ ਦਰਬਾਰ। ਮਹਾਰਾਜ ਇਹ ਕਲਮ ਕਹਿੰਦੀ ਹੈ, ਜਿਹੜਾ ਮੇਰਾ ਮੂੰਹ ਕਾਲਾ ਕਰਦਾ ਭਾਵ ਮੈਨੂੰ ਡੁਬਾਉਂਦਾ ਕਾਲੀ ਸ਼ਾਹੀ ਦੇ ਵਿੱਚ, ਅਤੇ ਫਿਰ ਪਰ ਉਪਕਾਰ ਨਹੀਂ ਕਰਦਾ, ਅਤੇ ਮੈਂ ਵੀ ਉਹਦਾ ਜਾ ਕੇ ਪ੍ਰਲੋਕ ਵਿੱਚ ਮੂੰਹ ਕਾਲਾ ਕਰੂੰਗੀ ਕਿ ਮੇਰਾ ਮੂੰਹ ਤਾਂ ਕਾਲਾ ਕਰ ਦਿੱਤਾ ਸੀ, ਚੰਗਾ ਅੱਖਰ ਤਾਂ ਲਿਖ ਦਿੰਦਾ ਕੋਈ। ਇਸ ਲਈ ਮਹਾਰਾਜ ਕਲਮ ਇਹ ਕਹਿੰਦੀ ਹੈ। ਮਹਾਰਾਜ ਸੋ ਐਸੇ ਕਲਮ ਕਹਿਤ ਸਭ ਸਾਥ, ਸੁਪ ਕਰਾਈ ਗੁਰਮਮ ਹਾਥ। ਮਹਾਰਾਜ ਇਹ ਸਿੱਖਿਆ ਕਲਮ ਸਾਰਿਆਂ ਨੂੰ ਦਿੰਦੀ ਹੈ, ਅਤੇ ਇਹ ਕਲਮ ਤੁਸੀਂ ਮੇਰੇ ਹੱਥ ਵਿੱਚ ਪਕੜਾਈ ਹੋਈ ਹੈ। ਫਿਰ ਮਹਾਰਾਜ ਜਦੋਂ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਭਾਈ ਗੁਰੂ ਮਹਾਰਾਜ ਸਾਹਿਬ ਨੇ ਪਰਉਪਕਾਰ ਕਰਨ ਲਈ ਤੇਰੇ ਹੱਥ ਵਿੱਚ ਕਲਮ ਪਕੜਾਈ ਹੋਈ ਹੈ, ਗੁਰੂ ਦਾ ਵਾਸਤਾ ਮੈਨੂੰ ਪੰਜ ਸੌ ਰੁਪਈਆ ਦੇ ਦੇ। ਮਹਾਰਾਜ ਮੈਂ ਰਹਿ ਨਹੀਂ ਸਕਿਆ, ਮੈਂ ਦੇ ਦਿੱਤਾ, ਇਸ ਵਿੱਚ ਵੇਖ ਲਓ ਜੇ ਮੇਰਾ ਦੋਸ਼ ਹੈ ਤਾਂ ਮੈਨੂੰ ਡੰਡ ਦਿਓ, ਮੈਂ ਉਹ ਭੁਗਤਣ ਵਾਸਤੇ ਤਿਆਰ ਹਾਂ। ਸਤਿਗੁਰੂ ਮਹਾਰਾਜ ਸਾਹਿਬ ਨੇ ਪੱਤਰਿਕਾ ਪੜ੍ਹੀ, ਬਹੁਤ ਖੁਸ਼ ਹੋਏ, ਸੱਦ ਲਿਆ, ਕਹਿਣ ਲੱਗੇ ਆ ਕਲਮ ਤੈਨੂੰ ਪਕੜਾਉਂਦੇ, ਕਲਮ ਅਸਲ ਵਿੱਚ ਚਾਹੀਦੀ ਵੀ ਤੇਰੇ ਵਰਗੇ ਪਰਉਪਕਾਰੀ ਦੇ ਹੱਥਾਂ ਵਿੱਚ ਹੀ ਹੈ, ਜਿਹੜਾ ਪਰਉਪਕਾਰ ਕਰੇ, ਅਸੀਂ ਤਾਂ ਪਰਖ ਕਰਨੀ ਸੀ। ਐਸੇ ਵੀ ਲੋਕ ਹੋਏ ਜਿਨ੍ਹਾਂ ਨੇ ਇਸ ਕਲਮ ਦੇ ਨਾਲ ਬੜਾ ਪਰਉਪਕਾਰ ਵੀ ਕੀਤਾ, ਉਹ ਮੁਬਾਰਕ ਹੈ, ਉਹਨਾਂ ਨੂੰ ਸ਼ਾਬਾਸ਼ ਹੈ। ਪਰ ਜਿਨ੍ਹਾਂ ਨੇ ਕਲਮ ਦੇ ਨਾਲ ਕਾਲੇ ਲੇਖ ਹੀ ਲਿਖੇ, ਜਿਵੇਂ ਫਰੀਦ ਜੀ ਨੇ ਕਿਹਾ ਹੈ ਕਿ ਕਿਸੇ ਮੁਨਸ਼ੀ ਦੇ ਤਾਂ ਹੀ ਕਥਨ ਕੀਤਾ ਸੀ ਕਿ ਕਾਲੇ ਲਿਖਣਾ ਲੇਖ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗਰੀਬਾਨ ਮੈਂ ਸਿਰਨੀਵਾਂ ਕਰ ਦੇਖ। ਜੇ ਤੂੰ ਬੜਾ ਚਤਰ ਸਿਆਣਾ ਹੈ, ਕਾਲੇ ਲੇਖ ਨਾ ਲਿਖ, ਲੋਕਾਂ ਵਾਸਤੇ ਵੀ ਨਾ ਲਿਖ ਅਤੇ ਆਪਣੇ ਵਾਸਤੇ ਵੀ ਕਾਲੇ ਲੇਖ ਨਾ ਲਿਖ, ਇਹ ਵੀ ਤੈਨੂੰ ਭੁਗਤਣੇ ਪੈਣਗੇ, ਸੰਸਕਾਰ ਰੂਪੀ ਵੀ ਕਾਲੇ ਲੇਖ ਨਾ ਲਿਖ। ਸੋ ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਕਲਮ ਜਲੋ ਸਨਮਸ ਵਾਣੀ ਆ, ਉਹ ਕਲਮ ਸੜ ਜਾਵੇ ਸਹਿਤ ਸਿਆਹੀ ਦੇ, ਕਾਗਜ਼ ਪੀ ਚਲ ਜਾਓ ਐਸਾ ਦਵੈਤ ਭਾਵਨਾ ਵਾਲਾ ਲਿਖਣ ਵਾਲਾ ਜਿਹੜਾ ਹੈ, ਜਿੱਥੇ ਦਵੈਤ ਭਾਵਨਾ ਵਾਲੀ ਗੱਲ ਲਿਖੀ ਹੋਈ ਹੈ, ਉਹ ਕਾਗਜ਼ ਵੀ ਸੜਬੜ ਜਾਵੇ
ਲਿਖਣ ਵਾਲਾ ਜਲ ਬਲਾ,
ਜਿਹੜਾ ਲਿਖਣ ਵਾਲਾ ਲਿਖਾਰੀ ਹੈ ਕਹਿੰਦਾ ਕਿ ਮੈਂ ਬੜੀ ਸੇਵਾ ਕਰ ਰਿਹਾ ਹਾਂ, ਹੁਣ ਜਿਸਨੇ ਕੋਈ ਭੋਗ ਸ਼ਾਸਤਰ ਬਣਾ ਦਿੱਤਾ ਹੋਵੇਗਾ, ਉਹ ਵੀ ਸਮਝਦਾ ਹੋਵੇਗਾ ਕਿ ਮੈਂ ਬੜੀ ਸੇਵਾ ਕੀਤੀ ਹੈ, ਕਿ ਉਸਦੇ ਪੜ੍ਹਨ ਦੇ ਨਾਲ ਵਿਕਾਰ ਹਟ ਗਏ, ਲੋਕ ਸਗੋਂ ਹੋਰ ਵਿਭਚਾਰੀ ਬਣ ਗਏ। ਇਸ ਲਈ ਇਹੋ ਜਿਹੜੇ ਦਵੈਤ ਭਾਵਨਾ ਲਿਖਣ ਵਾਲਾ ਜਿਹੜਾ ਹੈ, ਜਿਸ ਨੂੰ ਪੜ੍ਹ ਕੇ ਮੰਦੀ ਵਾਸ਼ਨਾ ਮਨ ਦੇ ਵਿੱਚ ਪ੍ਰਗਟ ਹੋਵੇ, ਐਸਾ ਜਿਹੜਾ ਲਿਖਾਰੀ ਹੈ ਉਹ ਵੀ ਸੜਬੜ ਜਾਵੇ
ਜਿਣ ਲਿਖਿਆ ਦੂਜਾ ਭਾਵ,
ਜਿਸਨੇ ਦੂਜਾ ਭਾਵ ਵਾਹਿਗੁਰੂ ਪਰਮੇਸ਼ੁਰ ਤੋਂ ਬਿਨਾਂ ਦੂਜੇ ਬੰਨੇ ਲਾਉਣ ਵਾਲਾ ਪ੍ਰੇਮ ਕਾਗਜ਼ 'ਤੇ ਲਿਖਿਆ ਹੈ, ਉਹ ਲਿਖਾਰੀ ਸੜਬੜ ਜਾਵੇ
ਨਾਨਕ ਪੂਰਵ ਲਿਖਿਆ ਕਮਾਵਣਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਵਸਦੇ ਹਨ ਕਿ ਜੀਵਾਂ ਵਿੱਚ ਸੰਸਕਾਰ ਕਿਵੇਂ ਪੈਂਦੇ ਹਨ, ਪਿਛਲੇ ਜਨਮਾਂ ਅਨੁਸਾਰ ਹੀ ਜੀਵ ਇਹਨਾਂ ਕੰਮਾਂ ਵਿੱਚ ਪੈਂਦਾ ਹੈ। ਨਾਨਕ ਪੂਰਵ ਲਿਖਿਆ ਕਮਾਵਣਾ, ਪੂਰਵਲੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਹੀ ਜੀਵ ਕਮਾਉਂਦਾ ਹੈ, ਉਹਨਾਂ ਦੇ ਅਨੁਸਾਰ ਹੀ ਲਿਖਦਾ, ਉਹਨਾਂ ਦੇ ਅਨੁਸਾਰ ਹੀ ਫਿਰ ਇਹ ਆਪਣੇ ਕੀਤੇ ਹੋਏ ਕੰਮ ਉਹਨਾਂ ਦਾ ਫਲ ਭੁਗਤਦਾ ਹੈ।
ਆਵਰ ਨਾ ਕਰਨਾ ਜਾਏ,
ਜੋ ਪਿਛਲੇ ਲਿਖੇ ਹੋਏ ਲੇਖ ਹਨ ਉਹਨਾਂ ਤੋਂ ਬਿਨਾਂ, ਭੁਗਤਣ ਤੋਂ ਬਿਨਾਂ, ਫਲ ਲੈਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਜਾ ਸਕਦਾ, ਉਹ ਕਰਮ ਮਿਟ ਨਹੀਂ ਸਕਦੇ, ਕਿਸੇ ਤਰੀਕੇ ਨਾਲ ਮਿਟ ਵੀ ਸਕਦੇ ਹਨ। ਹਾਂ, ਸਤਿਗੁਰਾਂ ਨੇ ਬਾਣੀ ਵੀ ਕਥਨ ਕੀਤਾ ਹੈ ਕਿ ਤਰਲੋਚਨ ਜੀ ਦੇ ਬਚਨ ਹਨ ਧਨਾਤਰੀ ਦੇ ਵਿੱਚ, ਪੂਰਬ ਲੋਕਿਰਤ ਕਰਮ ਨਾ ਮਟੇਰੀ ਕਰ ਗਏ ਹਨ, ਤਾਂ ਤੇ ਜਾਪੀ ਲੈ ਰਾਮ ਤੇ ਨਾਮ ਬਲ। ਤਰਲੋਚਨ ਜੀ ਕਿ ਪੂਰਬਲੇ ਜਿਹੜੇ ਕੀਤੇ ਹੋਏ ਕਰਮ ਹਨ, ਉਹ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਨਹੀਂ ਮਿਟ ਸਕਦੇ। ਇਸ ਲਈ ਨਾਮ ਜਿਹੜਾ ਹੈ ਉਸ ਨਾਲ ਹੀ ਪਿਛਲੇ ਕੀਤੇ ਜਿਹੜੇ ਕਰਮ ਹਨ ਸੰਸਕਾਰ ਮਿਟ ਸਕਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਨਾਨਕ ਪੂਰਵ ਲਿਖਿਆ ਕਮਾਵਣਾ, ਪਿਛਲੇ ਜਨਮ ਕੀਤੇ ਹੋਏ ਕਰਮ ਹਨ ਉਹਨਾਂ ਦਾ ਲਿਖਿਆ ਹੋਇਆ ਲੇਖ ਹੈ, ਕਰਮ ਹੈ, ਉਹ ਜੀਵ ਦੇ ਤਾਂ ਹੀ ਕਮਾਉਣਾ ਪੈਂਦਾ, ਹੋਰ ਉਹਨਾਂ ਨੂੰ ਬਦਲਣ ਵਾਸਤੇ ਕੋਈ ਕਰਮ ਕਾਰਨ ਦੇ ਨਾਲ ਕੁਝ ਨਹੀਂ ਕੀਤਾ ਜਾ ਸਕਦਾ, ਬਦਲੇ ਨਹੀਂ ਜਾ ਸਕਦੇ ਹਨ।
ਮਹਲਾ ਤੀਜਾ, ਹੋਰ ਸੂੜ ਪੜਨਾ ਸੂੜ ਬੋਲਣਾ।
ਸਤਿਗੁਰ ਮਹਾਰਾਜ ਸਾਹਿਬ ਜੀ ਨੇ ਫਿਰ ਉਸ ਮੁਕਤੀ ਦੇ ਤਾਂ ਹੀ ਉਪਦੇਸ਼ ਬਖਸ਼ਿਆ ਜੋ ਹੁਣ ਸਾਨੂੰ ਵੀ ਅੱਜ ਬਖਸ਼ ਰਹੇ ਹਨ। ਹੋਰ ਕੂੜ ਪੜ੍ਹਨਾ ਕੂੜ ਬੋਲਣਾ, ਵਾਹਿਗੁਰੂ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜੋ ਕੁਝ ਵੀ ਪੜ੍ਹਨਾ ਹੈ ਉਹ ਕੂੜ ਹੈ, ਝੂਠ ਹੈ, ਜੋ ਕੁਝ ਵੀ ਬੋਲਣਾ ਹੈ ਉਹ ਸਾਰਾ ਕੁਝ ਹੀ ਝੂਠ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਵੀ ਨਾਮ ਹੀ ਇੱਕ ਲੇਖੇ ਵਿੱਚ ਲੱਗਣ ਵਾਲਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਆਸਾ ਦੀ ਵਾਰ ਵਿੱਚ ਜੋ ਨਾਵਾਂ ਸਲੋਕ ਨਾਵੀਂ ਪੌੜੀ ਵਿੱਚ ਕਥਨ ਕੀਤਾ ਹੈ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰਗੇ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਸ, ਪੜ੍ਹੀ ਹਜੇ ਤੇ ਬਰਸ ਬਰਸ, ਪੜ੍ਹੀ ਹਜੇ ਤੇ ਮਾਸ, ਪੜ੍ਹੀ ਹਜੇ ਤੀ ਆਰਜਾ, ਪੜ੍ਹੀ ਹਜੇ ਤੇ ਸਾਸ, ਨਾਨਕ ਲਿਖ ਇੱਕ ਗੱਲ ਹੋਰ ਹਉਮੈ ਝੱਕਣਾ ਝਾਕ। ਇੱਕ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਜਪਣ ਵਾਲੀ ਜਿਹੜੀ ਗੱਲ ਉਹ ਲੇਖੇ ਵਿੱਚ ਹੈ, ਬਾਕੀ ਪੜ੍ਹਨਾ ਪੜ੍ਹਾਉਣਾ ਸਭ ਕੂੜ ਹੀ ਹੈ। ਬਾਕੀ ਜੋ ਕੁਝ ਪੜ੍ਹਨਾ ਹੈ ਉਹ ਇੱਕ ਗੱਲ ਨੂੰ ਸਮਝਣ ਵਾਸਤੇ ਹੈ, ਵਾਹਿਗੁਰੂ ਪਰਮੇਸ਼ੁਰ ਦੇ ਨਾਮ ਨੂੰ ਸਮਝਣ ਵਾਸਤੇ ਹੀ ਹੈ। ਤੁਰਕ ਤਰੀਕਤ ਜਾਣੀਆਂ ਹੈ, ਹਿੰਦੂ ਵੇਦ ਪੁਰਾਣ ਆ, ਮਨ ਸਮਝਾਉਣ ਕਾਰਨ ਹੈ, ਕਸ਼ੂਕ ਪੜ੍ਹੀਏ ਗਿਆਨ, ਆਪਣੇ ਮਨ ਨੂੰ ਸਮਝਾਉਣ ਵਾਸਤੇ ਕੁਝ ਨਾ ਕੋਈ ਗਿਆਨ ਪੜ੍ਹਨਾ ਹੈ, ਲੋਕਾਂ ਨੂੰ ਸਮਝਾਉਣ ਵਾਸਤੇ ਨਹੀਂ, ਆਪਣੇ ਮਨ ਨੂੰ ਸਮਝਾਉਣ ਲਈ ਪੜ੍ਹਨਾ ਹੈ, ਸੁਣਾਉਣਾ ਹੈ। ਅਤੇ ਉਸ ਪੜ੍ਹਦੇ ਹੋਏ ਨੂੰ ਜੇ ਕੋਈ ਮਨ ਨੂੰ ਸਮਝਾ ਰਿਹਾ ਕੋਈ ਹੋਰ ਆ ਕੇ ਸੁਣ ਜਾਵੇ ਉਹ ਵੀ ਸਮਝਾ ਲਵੇ ਆਪਣੇ ਮਨ ਦੇ ਤਾਂ ਹੀ। ਇਸ ਲਈ ਸਤਿਗੁਰੂ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ, ਜੇ ਮਨ ਨੂੰ ਨਹੀਂ ਸਮਝਾਇਆ ਫਿਰ ਉਹਦਾ ਪੜ੍ਹਨ ਪੜ੍ਹਾਉਣ ਦਾ ਭਾਰ ਹੀ ਲੱਦਿਆ ਹੋਇਆ। ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣਾ, ਹਰ ਚੰਦਨ ਜਸ ਭਾਰਾ। ਵੇਦ ਪੁਰਾਣਾਂ ਦੇ ਪੜ੍ਹਨ ਦਾ ਕੀ ਲਾਭ ਹੈ, ਜਿਵੇਂ ਗਧੇ ਉੱਪਰ ਚੰਦਨ ਲੱਦਿਆ ਹੋਇਆ ਹੋਵੇ ਉਹ ਤਾਂ ਭਾਰ ਦੇ ਨਾਲ ਹੀ ਮਰਦਾ ਹੈ, ਉਹ ਚੰਦਨ ਦੀ ਕੋਈ ਖੁਸ਼ਬੋਈ ਨਹੀਂ ਲੈਂਦਾ, ਉਹਨੂੰ ਸੁਗੰਧ ਹੀ ਨਹੀਂ ਆਉਂਦੀ ਹੈ। ਇਸੇ ਤਰ੍ਹਾਂ ਜੇ ਸਿਧਾਂਤ ਨਹੀਂ ਸਮਝਿਆ ਤਾਂ ਫਿਰ ਤਾਂ ਉਹ ਭਾਰ ਹੀ ਲੱਦਣ ਵਾਲੀ ਗੱਲ ਹੀ ਹੈ, ਦਿਮਾਗ 'ਤੇ ਬੋਝ ਪਾਉਣ ਵਾਲੀ ਗੱਲ ਹੀ ਹੈ। ਸਤਿਗੁਰੂ ਜੀ ਉਪਦੇਸ਼ ਸਕਦੇ ਹਾਂ, ਵਾਹਿਗੁਰੂ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਭ ਕੁਝ ਪੜ੍ਹਨਾ ਪੜ੍ਹਾਉਣਾ ਜਿਹੜਾ ਹੈ ਇਹ ਝੂਠ ਹੀ ਹੈ। ਇਸ ਤੋਂ ਇਹ ਭਾਵ ਨਹੀਂ ਸਮਝਣਾ ਕਿ ਬਾਣੀ ਪੜ੍ਹਨੀ ਪੜ੍ਹਾਉਣੀ ਝੂਠ, ਇਹ ਤਾਂ ਸੱਤੇ ਮਾਰਗ 'ਤੇ ਪਾਉਂਦੀ ਹੈ। ਹੋਰ ਜਿਹੜੀਆਂ ਦੁਨੀਆਂ ਦੀਆਂ ਪੜ੍ਹਾਈਆਂ ਚੰਚਲਤਾਈ ਵਾਲੀਆਂ, ਮਨ ਨੂੰ ਚੰਚਲ ਕਰਨ ਵਾਲੀਆਂ, ਭਾਈ ਸਭ ਝੂਠ ਹਨ, ਪੜ੍ਹਨਾ ਪੜ੍ਹਾਉਣਾ ਬੋਲਣਾ ਉਹਨਾਂ ਦਾ ਸਭ ਝੂਠ ਹੈ।
ਮਾਇਆ ਨਾਲ ਪਿਆਰ,
ਬਾਹਰਲੀ ਜਿਹੜੀ ਸੰਸਾਰਕ ਪੜ੍ਹਾਈ ਮਾਇਆ ਦੇ ਨਾਲ ਪਿਆਰ ਜੋੜਨ ਵਾਲੀ ਹੈ। ਸਤਿਗੁਰਾਂ ਦੀ ਜਿਹੜੀ ਬਾਣੀ ਹੈ ਪਰਮੇਸ਼ੁਰ ਨਾਲ ਪ੍ਰੇਮ ਜੋੜਨ ਦਾ ਕਾਰਨ ਹੈ। ਬਾਹਰਲੀ ਜਿਹੜੀ ਦੁਨੀਆਂ ਦੀ ਵਿਦਿਆ ਹੈ ਜਿਸ ਦੇ ਪੜ੍ਹਨ ਦੇ ਨਾਲ ਮਾਇਆ ਨਾਲ ਹੀ ਪ੍ਰੇਮ ਲੱਗਦਾ ਹੈ।
ਨਾਨਕ
ਸਤਿਗੁਰੂ ਜੀ ਉਪਦੇਸ਼ ਵਖਦੇ ਹਨ, ਬਿਨਾਂ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਤੋਂ ਕੋਈ ਇਸਤ ਨਹੀਂ ਹੈ, ਭਾਈ ਟਿਕਣ ਵਾਲਾ ਨਹੀਂ ਹੈ। ਨਾਮ ਤਾਂ ਨਾਮ ਤੋਂ ਬਿਨਾਂ ਟਿਕ ਸਕਦਾ ਹੈ, ਬਾਕੀ ਨਾਮ ਤੋਂ ਬਿਨਾਂ ਕੋਈ ਪਦਾਰਥ ਵੀ ਨਹੀਂ ਹੈ। ਨਾਮ ਸਦਾ ਹੀ ਰਹਿੰਦਾ ਹੈ, ਚਾਹੇ ਸ੍ਰਿਸ਼ਟੀ ਰਹੇ ਉਸ ਸਮੇਂ ਵੀ ਨਾਮ ਹੈ, ਚਾਹੇ ਸ੍ਰਿਸ਼ਟੀ ਲਏ ਹੋ ਜਾਵੇ ਨਾਮ ਉਸ ਸਮੇਂ ਵੀ ਰਹੇਗਾ, ਅਤੇ ਨਾਮ ਜਪਣ ਵਾਲਾ ਵੀ ਰਹੇਗਾ ਸਦਾ ਲਈ। ਇਸ ਲਈ ਨਾਮ ਸੱਤ ਸੱਤ ਧਿਆਵਣ ਹਾਰ, ਨਾਮ ਵੀ ਸੱਤ ਹੈ ਅਤੇ ਨਾਮ ਨੂੰ ਧਿਆਉਣ ਵਾਲਾ ਵੀ ਸੱਤ ਹੈ। ਬਿਨਾਂ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਤੋਂ ਭਾਈ ਕੋਈ ਇਸ ਰਹਿਣ ਵਾਲੀ ਵਸਤੂ ਵਿਅਕਤੀ ਨਹੀਂ ਹੈ।
ਪੜ ਪੜ ਹੋਏ ਖੁਆਰ,
ਲੋਕ ਬਾਹਰਲੀ ਜਿਹੜੀ ਦੁਨੀਆਂ ਦੀ ਪੜ੍ਹਾਈ ਹੈ ਚੰਚਲਤਾਈ ਵਾਲੀ, ਉਸ ਨੂੰ ਪੜ੍ਹ ਪੜ੍ਹ ਕੇ ਖੁਆਰ ਖਰਾਬ ਹੁੰਦੇ ਹਨ।
ਬਾਉੜੀ ਹਰ ਕੀ ਵਡਿਆਈ ਵੱਡੀ ਹੈ,
ਪੌੜੀ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਹਰ ਕੀ ਵਡਿਆਈ ਵੱਡੀ ਹੈ, ਹਰੀ ਵਾਹਿਗੁਰੂ ਪਰਮੇਸ਼ਰ ਦੀ ਭਾਈ ਵਡਿਆਈ ਬਹੁਤ ਵੱਡੀ ਹੈ। ਕਿਵੇਂ ਵੱਡੀ ਹੈ? ਗੁਰੂ ਨਾਨਕ ਦੇਵ ਸਾਹਿਬ ਨੇ ਕਥਨ ਕੀਤਾ, ਸਾਦੀ ਵਾਰ ਵਿੱਚ ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨੇ ਆਓ, ਵੱਡੀ ਵਡਿਆਈ ਜਾਂ ਨੇ ਚਲਤਾਓ, ਵੱਡੀ ਵਡਿਆਈ ਜਾਣਿਆ ਲਾਓ। ਇਹ ਸਤਿਗੁਰ ਮਹਾਰਾਜ ਨੇ ਕਥਨ ਕੀਤਾ, ਹਰੀ ਪਰਮੇਸ਼ਰ ਦੀ ਵਡਿਆਈ ਸਭ ਨਾਲੋਂ ਵੱਡੀ ਹੈ, ਸੋਭਾ ਬਹੁਤ ਵੱਡੀ ਹੈ।
ਹਰ ਕੀਰਤਨ ਹਰ ਕਾ,
ਕਿਉਂਕਿ ਹਰੀ ਵਾਹਿਗੁਰੂ ਪਰਮੇਸ਼ਰ ਦਾ ਹਰ ਜਗ੍ਹਾ 'ਤੇ ਕੀਰਤਨ ਹੋ ਰਿਹਾ ਹੈ, ਉਸਦੀ ਬਹੁਤ ਵੱਡੀ ਵਡਿਆਈ ਹੈ। ਸਾਰੀ ਦੁਨੀਆ ਹਰੀ ਦੀ ਵਡਿਆਈ ਕਰ ਰਹੀ ਹੈ, ਕੀਰਤਨ ਕਰ ਰਹੀ ਹੈ, ਜਸ ਕਰ ਰਹੀ ਹੈ, ਪਰ ਫਿਰ ਵੀ ਉਹਦੀ ਵਡਿਆਈ ਕਥਨ ਨਹੀਂ ਕੀਤੀ ਜਾ ਸਕਦੀ, ਉਹ ਬੇਅੰਤ ਬੇਅੰਤ ਹੀ ਹੈ। ਸਤਿਗੁਰ ਮਹਾਰਾਜ ਸਾਹਿਬ ਜੀ ਜਦੋਂ ਦਸਗੀਰ ਦੇ ਬੇਟੇ ਨੂੰ ਨਾਲ ਲੈ ਕੇ ਗਏ ਸਨ ਸ਼ੰਕਾ ਦੂਰ ਕਰਨ ਲਈ, ਕਿ ਲੱਖਾਂ ਹੀ ਆਕਾਸ਼ ਅਤੇ ਪਤਾਲ ਹਨ, ਜਿੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਗਏ ਸਨ ਉੱਥੇ ਹੀ ਕੀਰਤਨ ਹੋ ਰਿਹਾ ਸੀ, ਗੁਰੂ ਨਾਨਕ ਦੇਵ ਸਾਹਿਬ ਦਾ ਜਸ ਹੋ ਰਿਹਾ ਸੀ, ਵਾਹਿਗੁਰੂ ਪਰਮੇਸ਼ਰ ਦਾ ਜਸ ਹੋ ਰਿਹਾ ਸੀ। ਗੁਰੂ ਦੇ ਪਰਮੇਸ਼ਰ ਇੱਕ ਰੂਹ ਦੀ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ ਕਿ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਭਾਈ ਸਾਰਿਆਂ ਖੰਡਾਂ ਬ੍ਰਹਮੰਡਾਂ ਵਿੱਚ ਹੋ ਰਹੀ ਹੈ, ਇਸ ਲਈ ਵਾਹਿਗੁਰੂ ਪਰਮੇਸ਼ਰ ਦਾ ਭਾਈ ਹਰੀ ਦਾ ਕੀਰਤਨ ਸਭ ਜਗ੍ਹਾ 'ਤੇ ਹੋ ਰਿਹਾ ਹੈ, ਇਸ ਲਈ ਪਰਮੇਸ਼ਰ ਦੀ ਵਡਿਆਈ ਬਹੁਤ ਵੱਡੀ ਹੈ।
ਹਰ ਕੀ ਵਡਿਆਈ ਵੱਡੀ ਹੈ,
ਹਰੀ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਭਾਈ ਸੋਭਾ ਉਸਤੀ ਤਾਂ ਵੱਡੀ ਹੈ ਸੰਸਾਰ ਵਿੱਚ,
ਜਾਣਿਆ ਹੈ ਧਰਮ ਕਾ,
ਜਾਂ ਵਾਹਿਗੁਰੂ ਪਰਮੇਸ਼ਰ ਦੀ ਤਾਂ ਵਡਿਆਈ ਵੱਡੀ ਹੈ, ਧਰਮ ਦਾ ਨਿਆਂ ਕਰਦਾ ਵਾਹਿਗੁਰੂ ਪਰਮੇਸ਼ਰ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦੀਓ ਏ, ਜਿਹੜੇ ਧਰਮੀ ਹਨ ਉਹਨਾਂ ਦੀ ਜੈ ਜੈਕਾਰ ਕਰਦਾ ਹੈ, ਜਿਹੜੇ ਪਾਪੀ ਲੋਕ ਹਨ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੰਡ ਵੀ ਦਿੰਦਾ ਹੈ, ਕੀਤੇ ਹੋਏ ਦੀ ਸਜ਼ਾ ਵੀ ਭੁਗਤਾ ਦਿੰਦਾ ਹੈ, ਉਹ ਭਾਵੇਂ ਸਮਾਂ ਲੱਗ ਜਾਵੇ ਪਰ ਕੀਤੇ ਹੋਏ ਦਾ ਫਲ ਉਹਨਾਂ ਨੂੰ ਜ਼ਰੂਰ ਭੁਗਤਣਾ ਪੈਂਦਾ ਹੈ। ਜਿਹੜਾ ਮਾੜਾ ਕੰਮ ਕਰਦਾ ਹੈ, ਉਹ ਧਰਮ ਤੋਂ ਉਲਟ ਕਰਦਾ ਹੈ, ਉਸ ਨੂੰ ਜ਼ਰੂਰ ਵਾਹਿਗੁਰੂ ਪਰਮੇਸ਼ਰ ਫਲ ਦਿੰਦਾ ਹੈ। ਇਸ ਲਈ ਤਾਂ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਵੱਡੀ ਹੈ ਕਿ ਧਰਮ ਦੇ ਸਹਿਤ ਨਿਆਂ ਕਰਦਾ ਹੈ। ਦੁਨੀਆਂ ਦੇ ਲੋਕ ਤਾਂ ਧਰਮ ਨੂੰ ਪਿੱਛੇ ਕਰਕੇ ਕੁਨਿਆਂ ਕਰਦੇ ਹਨ, ਪਰ ਵਾਹਿਗੁਰੂ ਪਰਮੇਸ਼ਰ ਧਰਮ ਨੂੰ ਮੁੱਖ ਰੱਖ ਕਰਕੇ ਨਿਆਂ ਕਰਦਾ ਹੈ, ਤਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਵੱਡੀ ਹੈ।
ਹਰ ਕੀ ਵਡਿਆਈ ਵੱਡੀ ਹੈ,
ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾ ਰਹੇ ਹਨ ਕਿ ਭਾਈ ਹਰੀ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਤਾਂ ਵੱਡੀ ਹੈ,
ਜਾ ਫਲ ਹੈ ਜੀ ਕਾ,
ਜਿਸ ਕਰਕੇ ਵਾਹਿਗੁਰੂ ਪਰਮੇਸ਼ਰ ਇਸ ਜੀਵ ਦੇ ਤਾਂ ਹੀ ਫਲ ਦਿੰਦਾ ਹੈ, ਜੇ ਕਰਮਾਂ ਦਾ ਫਲ ਭੁਗਤਾਉਂਦਾ ਹੈ ਵਾਹਿਗੁਰੂ ਪਰਮੇਸ਼ਰ, ਤਾਂ ਉਸਦੀ ਵੱਡੀ ਵਡਿਆਈ ਹੈ, ਇਸ ਨੂੰ ਫਲ ਦਿੰਦਾ ਹੈ ਧਰਮ ਅਰਥ ਕੰਮ ਗਿਆਨ ਦਾ ਫਲ ਦਿੰਦਾ ਹੈ, ਹੋਰ ਸਾਰੇ ਫਲ ਵਾਹਿਗੁਰੂ ਪਰਮੇਸ਼ਰ ਦੇਣ ਵਾਲਾ ਹੈ, ਤਾਂ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਹੈ।
ਹਰ ਕੀ ਵਡਿਆਈ ਵੱਡੀ ਹੈ,
ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ, ਵਾਹਿਗੁਰੂ ਪਰਮੇਸ਼ਰ ਦੀ ਹਰੀ ਦੀ ਤਾਂ ਵੱਡੀ ਵਡਿਆਈ ਹੈ।
ਜਾਣਾ ਸੁਣਈ ਕਹਿਆ ਚੁਗਲਕਾਰ,
ਉਹ ਤਾਂ ਵੱਡੀ ਵਡਿਆਈ ਵੱਡੀ ਹੈ ਜੇ ਕਰਕੇ ਭਾਈ ਜੇ ਉਹ ਵਾਹਿਗੁਰੂ ਪਰਮੇਸ਼ਰ ਕਿਸੇ ਚੁਗਲ ਦਾ ਕਿਹਾ ਹੋਇਆ ਸੁਣਦਾ ਨਹੀਂ ਹੈ, ਕਿਸੇ ਚੁਗਲ ਦੇ ਕਹੇ ਹੋਏ ਤਾਂ ਸੁਣ ਕੇ ਕਿਸੇ ਨੂੰ ਨਜਾਇਜ਼ ਦੰਡ ਨਹੀਂ ਦਿੰਦਾ ਹੈ, ਇਸ ਲਈ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਹੈ।
ਹਰ ਕੀ ਵਡਿਆਈ ਵੱਡੀ ਹੈ,
ਹਰੀ ਵਾਹਿਗੁਰੂ ਪਰਮੇਸ਼ਰ ਦੀ ਭਾਈ ਤਾਂ ਵੱਡੀ ਵਡਿਆਈ ਹੈ।
ਪੁੱਛਿਆ ਦਾਨ ਦੇਵ ਕਾ,
ਤਾਂ ਵਡਿਆਈ ਵੱਡੀ ਹੈ, ਬਿਨਾਂ ਪੁੱਛਣ ਤੋਂ ਵਾਹਿਗੁਰੂ ਪਰਮੇਸ਼ਰ ਦਾਨ ਦੇ ਦਿੰਦਾ ਹਰੇਕ ਨੂੰ, ਪੁੱਛਦਾ ਨਹੀਂ ਹੈ ਕਿ ਤੈਨੂੰ ਇਹ ਦਾਨ ਦੀ ਲੋੜ ਹੈ ਜਾਂ ਨਹੀਂ, ਸਾਨੂੰ ਪੁੱਛਿਆ ਨਹੀਂ ਕਿ ਮਨੁੱਖਾ ਸਰੀਰ ਚਾਹੀਦਾ ਜਾਂ ਨਹੀਂ ਚਾਹੀਦਾ, ਅਸੀਂ ਤਾਂ ਕਹਿ ਵੀ ਨਹੀਂ ਸੀ ਸਕਦੇ ਨਾ ਦੱਸ ਸਕਦੇ ਸੀ, ਇਸ ਲਈ ਵਾਹਿਗੁਰੂ ਪਰਮੇਸ਼ਰ ਬਿਨਾਂ ਪੁੱਛਣ ਤੋਂ ਹੀ ਦਾਨ ਦੇ ਦਿੰਦਾ ਹੈ। ਆ ਪੁੱਛਿਆ ਦਾਨ ਦੇਵ ਕਾ, ਜਾਂ ਵਾਹਿਗੁਰੂ ਪਰਮੇਸ਼ਰ ਦਾਨ ਦੇ ਕੇ ਬਿਨਾਂ ਪੁੱਛਣ ਤੋਂ ਕਰ ਦਿੰਦਾ ਹੈ। ਹੋਰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ, ਹੋਰ ਕਿਸੇ ਤੋਂ ਦਾਨ ਲੈਣ ਦੀ ਜ਼ਰੂਰਤ ਨਹੀਂ, ਕੋਈ ਦਾਤ ਪੁੱਛਣ ਦੀ ਲੋੜ ਨਹੀਂ। ਐਡਾ ਦਾਨ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ, ਜਾਂ ਬਿਨਾਂ ਪੁੱਛਣ ਵਾਲਾ ਦਾਨ ਦੇਣ ਦਾ ਜਿਹੜਾ ਦਾਨ ਕੋਈ ਲੈ ਕੇ ਖੁਸ਼ ਨਹੀਂ, ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਦਿੰਦਾ ਹੈ। ਕੋਈ ਦੁੱਖ ਹੈ ਉਹ ਕੌਣ ਪੁੱਛਦਾ ਕਿ ਮੈਨੂੰ ਦੁੱਖ ਪ੍ਰਾਪਤ ਹੋਵੇ, ਕੋਈ ਰੋਗ ਆ ਕੇ ਲੱਗੇ, ਇਹ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਹੈ ਕਿ ਉਹ ਵੀ ਦੇ ਦਿੰਦਾ ਕਰਮਾਂ ਦੇ ਅਨੁਸਾਰ। ਉਹ ਧਾਮ ਵਾਮ ਹੈ ਇਹ ਕੌਣ ਦਿੰਦਾ ਹੈ ਪੁੱਛਣ ਤੋਂ, ਇਹ ਵੀ ਵਾਹਿਗੁਰੂ ਪਰਮੇਸ਼ਰ ਦੇ ਦਿੰਦਾ ਹੈ। ਇਸ ਲਈ ਵਾਹਿਗੁਰੂ ਪਰਮੇਸ਼ਰ ਦੀ ਭਾਈ ਵਡਿਆਈ ਜਿਹੜੀ ਹੈ ਉਹ ਵੱਡਿਆਂ ਨਾਲੋਂ ਵੱਡੀ ਹੈ। ਹੋਰ ਦਾਨ ਜਿਹੜਾ ਦੇਵੀ ਦੇਵਤੇ ਨਹੀਂ ਦੇ ਸਕਦੇ, ਮੁਕਤੀ ਦਾ ਦਾਨ ਹੈ, ਬ੍ਰਹਮ ਗਿਆਨ ਦਾ ਦਾਨ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇਣ ਵਾਲਾ ਹੈ। ਤਾਂ ਉਸ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਦੀ ਭਾਈ ਵਡਿਆਈ ਜਿਹੜੀ ਹੈ ਇਹ ਵੱਡੀ ਹੈ, ਇਹ ਉਹਦਾ ਸੰਕੇਤੀ ਮੁੱਖ ਅਰਥ ਹੈ। ਦੂਜੇ ਭਾਵ ਵਿੱਚ ਮਹਾਰਾਜ ਜੀਵ ਦੀ ਵਡਿਆਈ ਕਿਵੇਂ ਵੱਡੀ ਹੋਵੇ, ਸੰਪਰਦਾ ਦੇ ਵਿੱਚ ਇਹ ਵੀ ਅਰਥ ਦੂਜਾ ਕਰਿਆ ਜਾਂਦਾ, ਚਾਹੇ ਵਿਦਵਾਨ ਦੂਜੇ ਨਾ ਮੰਨਣ ਜਿਹੜੇ ਅੱਜ ਕੱਲ੍ਹ ਦੇ, ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਚਾਹੁੰਦੇ ਗੁਰਬਾਣੀ ਦੇ ਬਿਆਨ ਕਰਤਾ ਹਰੀ ਦੀ ਵਡਿਆਈ ਤਾਂ ਵੱਡੀ ਹੈ, ਪਰ ਜੀਵ ਦੀ ਕਿਵੇਂ ਵਡਿਆਈ ਵੱਡੀ ਹੋਵੇ ਉਹ ਦੂਜੇ ਅਰਥ ਵਿੱਚ ਸਰਵਣ ਕਰੋ।
ਹਰ ਕੀ ਵਡਿਆਈ